ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ।
ਸ੍ਰੀ ਸੁਖਮਨੀ ਸਾਹਿਬ ਜੀ ਦੀ 17ਵੀਂ ਅਸਤਰੀ ਦੀ ਵਿਚਾਰ ਅੱਜ ਆਪਾਂ ਆਰੰਭ ਕਰਨੀ ਹੈ। ਆਪ ਜੀ ਨੇ ਸਲੋਕ ਸਰਵਣ ਕੀਤਾ ਹੈ। ਸੁਖਮਨੀ ਸਾਹਿਬ ਦੇ ਸਲੋਕ ਬਾਰੇ ਜੋ 17ਵੀਂ ਅਸਤਰੀ ਦਾ ਹੈ, ਇਤਿਹਾਸ ਵਿੱਚ ਐਸੀ ਗੱਲ ਆਉਂਦੀ ਹੈ, ਅਰਸੀਨੇ ਮਸੀਨੇ ਵੀ ਚਲੀ ਆਉਂਦੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਰਾਮਸਰ ਦੀ ਪਾਵਨ ਧਰਤੀ 'ਤੇ ਬੈਠ ਕੇ 24,000 ਸਵਾਸਾਂ ਦੀ ਸਫਲਤਾ ਲਈ ਇਹ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰਦੇ। ਸੋਲਾਂ ਅਸ਼ਟਪਦੀਆਂ ਸੰਪੂਰਨ ਹੋਣ ਤੋਂ ਬਾਅਦ ਜਦੋਂ 16 ਅਸ਼ਟਪਦੀਆਂ ਪੂਰੀਆਂ ਹੋ ਗਈਆਂ, ਸੰਪਰਦਾਇ ਮਹਾਂਪੁਰਸ਼ ਜਾਂ ਸੰਪਰਦਾਇ ਟਕਸਾਲ ਇਹ ਮੰਨਦੀ ਹੈ, ਚਲੀ ਆਉਂਦੀ ਹੈ ਉਹਨਾਂ ਵਿੱਚ ਇਹ ਗੱਲ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਾਸ ਗੁਰੂ ਨਾਨਕ ਦੇਵ ਸਾਹਿਬ ਦੀ ਅੰਸ ਬੰਸ਼ ਬਾਬਾ ਸ੍ਰੀ ਚੰਦ ਜੀ ਮਹਾਰਾਜ ਆਏ। ਸਿੱਖ ਇਤਿਹਾਸ ਵਿੱਚ ਇੱਕ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਅਸੀਂ ਲੋਕ ਬਿਨਾਂ ਸੋਚੇ ਬਿਨਾਂ ਸਮਝੇ ਇਹ ਗੱਲ ਕਹਿ ਦਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਬੱਚੇ ਨਲਾਇਕ ਸਨ। ਨਾ ਤਾਂ ਐਸਾ ਕਹਿਣਾ ਸਾਡੇ ਲਈ ਯੋਗ ਹੈ, ਪਰ ਨਾ ਹੀ ਗੁਰੂ ਨਾਨਕ ਸਾਹਿਬ ਦੇ ਬੱਚੇ ਨਲਾਇਕ ਸਨ। ਸਾਡੀ ਗੱਲ ਨੂੰ ਮੁੱਖ ਰੱਖ ਕੇ ਜੇ ਇਹ ਮੰਨ ਲਿਆ ਜਾਏ, ਘੜੀ ਦੀ ਘੜੀ ਮੰਨ ਲਿਆ ਜਾਏ ਕਿ ਅਸੀਂ ਸਾਰੇ ਕਹੀ ਜਾਂਦੇ ਗੁਰੂ ਨਾਨਕ ਸਾਹਿਬ ਦੇ ਬੱਚੇ ਨਲਾਇਕ ਸਨ, ਤਾਂ ਫਿਰ ਤੁਸੀਂ ਇਹ ਗੱਲ ਦੱਸੋ ਕਿ ਕੀ ਨਲਾਇਕ ਵਿਅਕਤੀ ਆਪਣੇ ਘੋੜੇ 'ਤੇ ਸਵਾਰ ਹੋ ਕੇ ਆਪਣੇ ਪਰਿਵਾਰ ਸਮੇਤ ਸਮੇਤ ਘੋੜੇ ਦੇ ਬੈਕੁੰਠ ਵਿੱਚ ਜਾ ਸਕਦਾ ਹੈ? ਨਹੀਂ ਜਾ ਸਕਦਾ ਨਾ। ਤੇ ਜੇ ਕੋਈ ਸਮੇਤ ਸਰੀਰ ਦੇ ਸਮੇਤ ਘੋੜੇ ਦੇ ਸਮੇਤ ਪਰਿਵਾਰ ਦੇ ਬੈਕੁੰਠ ਵਿੱਚ ਜਾਂਦਾ ਹੈ, ਇਹਦਾ ਮਤਲਬ ਉਹ ਨਲਾਇਕ ਨਹੀਂ, ਉਹ ਲਾਇਕ ਹੈ। ਉਹਨੇ ਈਸ਼ਵਰ ਨੂੰ ਅਰਾਧਿਆ ਹੈ, ਤਾਂ ਹੀ ਸਮੇਤ ਸਰੀਰ ਦੇ ਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਲਕਸ਼ਮੀ ਚੰਦ ਜੀ ਮਹਾਰਾਜ ਜਿਹੜੇ ਸਮੇਤ ਘੋੜੇ ਸਮੇਤ ਪਰਿਵਾਰ ਬੈਕੁੰਠ ਵਿੱਚ ਚਲੇ ਗਏ, ਪਰ ਇਤਿਹਾਸ ਇਹ ਗੱਲ ਦੱਸਦਾ ਹੈ ਕਿ ਉਹ ਆਪਣੇ ਬੱਚੇ ਨੂੰ ਵੀ ਨਾਲ ਲੈ ਗਏ। ਜਦੋਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੂੰ ਪਤਾ ਲੱਗਿਆ ਜਿਨ੍ਹਾਂ ਨੂੰ ਅਸੀਂ ਸਿੱਖ ਪੰਥ ਦਾ ਨਲਾਇਕ ਕਹਿੰਦਾ ਹੈ, ਨਲਾਇਕ ਸਨ, ਜਿਨ੍ਹਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਉਹ ਬੈਕੁੰਠ ਨੂੰ ਜਾ ਰਹੇ ਨੇ, ਔਰ ਪਰਿਵਾਰ ਸਮੇਤ ਜਾ ਰਹੇ ਹਨ, ਕਿਉਂਕਿ ਬਾਬਾ ਸ੍ਰੀ ਚੰਦ ਜੀ ਮਹਾਰਾਜ ਗ੍ਰਿਸ਼ਤੀ ਨਹੀਂ ਸਨ, ਇਸ ਲਈ ਉਹਨਾਂ ਤੋਂ ਬਾਅਦ ਗੁਰੂ ਨਾਨਕ ਦੀ ਪੀੜ੍ਹੀ ਚੱਲਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹਨਾਂ ਦੀ ਪਿੰਡੀ ਅੰਸ਼ ਉਹਨਾਂ ਤੋਂ ਬਾਅਦ ਖਤਮ ਹੋ ਜਾਂਦੀ। ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਲਕਸ਼ਮੀ ਚੰਦ ਜਾ ਰਹੇ ਨੇ, ਇਤਿਹਾਸ ਦੱਸਦਾ ਕਿ ਉਹਨਾਂ ਨੇ ਆਪਣੀ ਬਾਂਹ ਨੂੰ 4 ਜੋਜਨ ਲੰਬੀ ਕਰ ਲਿਆ। ਹੁਣ ਕੀ ਨਲਾਇਕ ਵਿਅਕਤੀ ਐਸਾ ਕਰ ਸਕਦਾ ਹੈ, 4 ਜੋਜਨ ਬਾਂਹ ਲੰਬੀ ਕਰਕੇ ਉਹਨਾਂ ਨੇ ਬੱਚੇ ਨੂੰ ਉਹਨਾਂ ਦੀ ਗੋਦ ਚੋਂ ਲੈ ਲਿਆ, ਤਾਂ ਕਿ ਗੁਰੂ ਨਾਨਕ ਸਾਹਿਬ ਦੀ ਬੰਸ਼ ਉਹਨਾਂ ਦੀ ਪੀੜ੍ਹੀ ਇਸ ਸੰਸਾਰ 'ਤੇ ਚੱਲਦੀ ਰਹੇ। ਅੱਜ ਵੀ ਗੁਰੂ ਨਾਨਕ ਸਾਹਿਬ ਦੀ ਬੰਸ਼ ਇਸ ਸੰਸਾਰ 'ਤੇ ਹੈ, ਪਰ ਬਾਬਾ ਸਰਬਜੋਤ ਸਿੰਘ ਜੀ ਮਹਾਰਾਜ ਉਸ ਬੰਸ ਵਿੱਚੋਂ 17ਵੀਂ ਪੀੜ੍ਹੀ ਹੈ ਗੁਰੂ ਨਾਨਕ ਸਾਹਿਬ ਦੀ, ਜੋ ਇਸ ਵੇਲੇ ਪਰਿਵਾਰ ਦੇ ਮੁਖੀ ਨੇ। ਰੋ ਵਿਚਾਰ, ਸੰਪਰਦਾਇ ਮਹਾਂਪੁਰਸ਼ ਇਸ ਗੱਲ ਨੂੰ ਮੰਨਦੇ ਨੇ ਕਿ ਬਾਬਾ ਸ੍ਰੀ ਚੰਦ ਜੀ ਰਾਮਸਰ ਦੀ ਧਰਤੀ 'ਤੇ ਆਏ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਦਾ ਸਤਿਕਾਰ ਕੀਤਾ, ਉਹਨਾਂ ਨੂੰ ਉੱਠ ਕੇ ਅੱਗੋਂ ਲੈਣ ਲਈ ਗਏ ਔਰ ਆਪਣੇ ਆਦਰ ਦਿੱਤਾ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬੰਸ਼ ਸਨ। ਔਰ ਅੱਜ ਤੱਕ ਵੀ ਉਹ ਸਤਿਕਾਰ ਚੱਲਿਆ ਆਉਂਦਾ ਹੈ, ਜਿਹੜੇ ਗੁਰੂ ਨਾਨਕ ਸਾਹਿਬ ਨੂੰ ਸਮਝਦੇ ਨੇ ਉਹ ਗੁਰੂ ਨਾਨਕ ਸਾਹਿਬ ਦੀ ਬੰਸ਼ ਦਾ ਸਤਿਕਾਰ ਕਰਦੇ ਨੇ। ਪਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਗੁਰੂ ਸਾਹਿਬ 'ਤੇ ਸਵਾਲ ਕੀਤਾ ਕਿ ਆਪ ਜੀ ਇਸ ਜਗ੍ਹਾ ਦੇ ਰਾਮਸਰ ਕੀ ਕਰ ਰਹੇ ਹੋ, ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਇਹ ਦੱਸਿਆ ਕਿ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਹੋ ਰਹੀ ਹੈ, ਜਿਸ ਦੀਆਂ 16 ਅਸ਼ਟਪਦੀਆਂ ਹੋ ਚੁੱਕੀਆਂ ਨੇ ਅਤੇ 24 ਅਸ਼ਟਪਦੀਆਂ ਰਚਣੀਆਂ ਨੇ, ਤਾਂ ਕਿ ਮਨੁੱਖ ਦੇ 24,000 ਸਵਾਸ ਜਿਹੜੇ ਇਹ ਦਿਨ ਅਤੇ ਰਾਤ ਵਿੱਚ ਲੈਂਦਾ ਹੈ ਉਹ ਸੁਖਮਨੀ ਸਾਹਿਬ ਪੜ੍ਹਨ ਨਾਲ ਸਫਲ ਹੋ ਜਾਣ। ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਆਪ ਕਿਰਪਾ ਕਰੋ, ਆਪ ਗੁਰੂ ਅੰਸ਼ ਹੋ ਕਿ ਅਗਲੀਆਂ ਅਸ਼ਟਪਦੀਆਂ ਆਪ ਉਚਾਰੋ। ਬਾਬਾ ਸ੍ਰੀ ਚੰਦ ਜੀ ਮਹਾਰਾਜ ਕਹਿਣ ਲੱਗੇ, ਨਹੀਂ, ਮੈਂ ਬਾਣੀ ਉਚਾਰ ਨਹੀਂ ਸਕਦਾ, ਕਿਉਂਕਿ ਆਪ ਗੁਰੂ ਪਦਵੀ 'ਤੇ ਹੋ, ਗੁਰੂ ਨਾਨਕ ਸਾਹਿਬ ਦੀ ਜਗ੍ਹਾ 'ਤੇ ਹੋ, ਬਾਣੀ ਉਚਾਰਨ ਦਾ ਅਧਿਕਾਰ ਕੇਵਲ ਆਪ ਜੀ ਨੂੰ ਹੈ, ਸਾਨੂੰ ਨਹੀਂ। ਪਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਫਿਰ ਬੇਨਤੀ ਕੀਤੀ ਕਿ ਆਪ ਬੇਸ਼ੱਕ ਥੋੜ੍ਹਾ ਪਰ ਉਚਾਰਨ ਜ਼ਰੂਰ ਕਰੋ। ਤਾਂ ਇਹ ਜਿਹੜਾ ਸਲੋਕ ਹੈ ਇਹ ਸੰਪਰਦਾਇ ਮਹਾਂਪੁਰਸ਼ ਮੰਨਦੇ ਨੇ ਕਿ ਇਹ ਸਲੋਕ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਉਚਾਰਨ ਕੀਤਾ, ਕਿਉਂਕਿ ਇਹ ਉਹਨਾਂ ਦਾ ਆਪਣਾ ਉਚਾਰਿਆ ਨਹੀਂ ਹੈ, ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਸੀ। ਪਰ ਇਹਦੇ ਵਿੱਚ ਥੋੜ੍ਹਾ ਭੇਦ ਹੈ, ਜੋ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਉਸ ਸਲੋਕ ਵਿੱਚ ਹੈ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜੋ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਕਿਹਾ ਇਸ ਵਿੱਚ ਹੈ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਇਸ ਵਿੱਚ ਸਿਆਰੀ ਹੈ ਗੁਰੂ ਨਾਨਕ ਦੇਵ ਸਾਹਿਬ ਦੇ ਉਚਾਰਨ ਕੀਤੇ ਮੂਲ ਮੰਤਰ ਵਿੱਚ, ਸਿਆਰੀ ਨਹੀਂ ਬਿਹਾਰੀ ਹੈ। ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਨੇ ਤਵਾਰੀਖ ਗੁਰੂ ਖਾਲਸਾ ਨਾਮ ਦਾ ਇਤਿਹਾਸਕ ਪੁਸਤਕ ਲਿਖਿਆ ਹੈ, ਉਹਨਾਂ ਨੇ ਉਸ ਵਿੱਚ ਇਹ ਗੱਲ ਲਿਖੀ ਹੈ ਕਿ ਬਾਬਾ ਸ੍ਰੀ ਚੰਦ ਜੀ ਮਹਾਰਾਜ ਅੰਮ੍ਰਿਤਸਰ ਦੇ ਨੇੜੇ ਇੱਕ ਬਾਰਠ ਨਾਮੇ ਗਾਮ ਹੈ, ਪਿੰਡ ਹੈ, ਕਿ ਬਾਬਾ ਸ੍ਰੀ ਚੰਦ ਜੀ ਮਹਾਰਾਜ ਉੱਥੇ ਆਏ ਸਨ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ ਉੱਥੇ ਜਾ ਕੇ ਮਿਲੇ ਔਰ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਆਪ ਉਚਾਰਨ ਕਰੋ ਬਾਣੀ ਸੁਖਮਨੀ ਸਾਹਿਬ ਦੀਆਂ ਅੱਠ ਅਸ਼ਟਪਦੀਆਂ, ਪਰ ਉਹਨਾਂ ਨੇ ਕੇਵਲ ਇੱਕੋ ਹੀ ਸਲੋਕ ਉਚਾਰਿਆ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਰਠ ਨਗਰ ਵਿੱਚ ਹੀ ਬਾਕੀ ਅਸ਼ਟਪਦੀਆਂ ਉਚਾਰਨ ਕੀਤੀਆਂ। ਇਹ ਗਿਆਨੀ ਗਿਆਨ ਸਿੰਘ ਜੀ ਦੇ ਵਿਚਾਰ ਨੇ। ਪਰ ਸੁਖਮਨੀ ਸਾਹਿਬ ਜੀ ਦੀ ਸਾਰੀ ਬਾਣੀ ਇਸ ਸਲੋਕ ਤੋਂ ਬਿਨਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਚੀ, ਰਾਮਸਰ ਦੀ ਧਰਤੀ 'ਤੇ ਬੈਠ ਕੇ ਰਚੀ। ਇਸ ਵਿੱਚ ਜੇ ਅਸੀਂ ਇਹ ਗੱਲ ਕਹੀਏ ਕਿ ਸਲੋਕ ਵਿੱਚ ਉਹਨਾਂ ਭੇਦ ਕਿਉਂ ਰੱਖਿਆ, ਸਿਆਰੀ ਅਤੇ ਬਿਆਰੀ ਦਾ ਭੇਦ ਕਿਉਂ ਪਾਇਆ, ਇਹ ਨਾ ਮੈਂ ਜਾਣ ਸਕਦਾ ਹਾਂ ਨਾ ਤੁਸੀਂ ਜਾਣ ਸਕਦੇ ਹੋ, ਇਹ ਤਾਂ ਗੁਰੂ ਸਾਹਿਬ ਹੀ ਜਾਣਦੇ ਨੇ ਜਾਂ ਜਿਨ੍ਹਾਂ ਨੇ ਉਚਾਰਿਆ ਉਹ ਜਾਣਦੇ ਨੇ। ਹੁਣ ਇਸ ਸਲੋਕ ਵਿੱਚ ਕੀ ਹੈ, ਇਸ ਸਲੋਕ ਦਾ ਸਿਧਾਂਤ ਕੀ ਹੈ? ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤਮਾਮ ਦੁਨੀਆਂ ਜਪਦੀ ਹੈ ਪਰ ਉਸ ਨੂੰ ਜਾਣਦੇ ਨਹੀਂ, ਜਿਸ 'ਤੇ ਉਹ ਬਖਸ਼ਿਸ਼ ਕਰਦਾ ਹੈ ਉਸ ਨੂੰ ਜਣਾ ਦਿੰਦਾ ਹੈ ਆਪਣਾ ਆਪ। ਬਾਣੀ 'ਚ ਜ਼ਿਕਰ ਆਇਆ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ। ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਔਰ ਮੈਂ ਆਪ ਜੀ ਨੂੰ ਦਰਸਾਇਆ ਸੀ ਕਿ ਸਤਿਗੁਰੂ ਨੇ ਵੇਈ ਵਿੱਚ ਚੁੱਭੀ ਮਾਰੀ, ਤਿੰਨ ਦਿਨ ਆਪ ਅਲੋਪ ਰਹੇ, ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਗਏ, ਉੱਥੇ ਗੁਰੂ ਨਾਨਕ ਸਾਹਿਬ ਨੂੰ ਇਤਿਹਾਸ ਇਹ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਬਖਸ਼ਿਸ਼ ਹੋਈ। ਅਕਾਲ ਪੁਰਖ ਵਾਹਿਗੁਰੂ ਨੇ ਐਸਾ ਕਿਹਾ ਕਿ ਨਾਨਕ ਇਹ ਮੇਰੀ ਰਹਿਮਤ ਦਾ ਪਿਆਲਾ ਹੈ, ਇਸ ਨੂੰ ਤੂੰ ਪੀ। ਗੁਰੂ ਨਾਨਕ ਸਾਹਿਬ ਨੇ ਉਹ ਪਿਆਲਾ ਪੀਤਾ ਅਤੇ ਅਕਾਲ ਪੁਰਖ ਵਾਹਿਗੁਰੂ ਨੇ ਐਸੇ ਬਚਨ ਕਿਹਾ ਕਿ ਨਾਨਕ ਮੈਂ ਪਰਬ੍ਰਹਮ ਪਰਮੇਸ਼ਰ ਹਾਂ, ਤੂੰ ਗੁਰੂ ਪਰਮੇਸ਼ਰ ਹੈ, ਸ੍ਰਿਸ਼ਟੀ 'ਤੇ ਜਾ ਕੇ ਮੇਰਾ ਨਾਮ ਜਪਾ। ਧੰਨ ਗੁਰੂ ਨਾਨਕ ਸਾਹਿਬ ਸਵਾਲ ਕੀਤਾ, ਪਰਮੇਸ਼ਵਰ ਜਦੋਂ ਸ੍ਰਿਸ਼ਟੀ ਦੇ ਲੋਕ ਮੇਰੇ ਕੋਲੋਂ ਪੁੱਛਣਗੇ, ਮਾਤ ਲੋਕ ਦੇ ਲੋਕ, ਕਿ ਨਾਨਕ ਜਿਸ ਸਤਨਾਮ ਦੀ ਤੂੰ ਗੱਲ ਕਰਦਾ ਹੈ, ਜਿਸ ਈਸ਼ਵਰ ਦੀ ਤੂੰ ਗੱਲ ਕਰਦਾ ਹੈ ਉਹ ਕੈਸਾ ਹੈ, ਤਾਂ ਮੈਂ ਕੈਸਾ ਦਰਸਾਵਾਂਗਾ, ਕੈਸਾ ਆਪ ਜੀ ਦਾ ਸਰੂਪ ਵਰਣਨ ਕਰਾਂਗਾ। ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸਰੂਪ ਕਿਹਾ, ਜੋ ਆਪ ਪੜ੍ਹਦੇ ਹੋ ਗੁਰਪ੍ਰਸਾਦ ਤੱਕ ਇਹ ਅਕਾਲ ਪੁਰਖ ਵਾਹਿਗੁਰੂ ਨੇ ਉਚਾਰਿਆ। ਗੁਰਪ੍ਰਸਾਦ ਤੱਕ ਮੰਤਰ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਸਾਨੂੰ ਨਹੀਂ। ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸਰੂਪ ਉਚਾਰਿਆ ਕਿ ਮੈਂ ਇੱਕ ਹਾਂ, ਇੱਕ ਓਅੰਕਾਰ ਉਤਪਤੀ ਪਾਲਣਾ ਅਤੇ ਲੈਤਾ ਕਰਨ ਵਾਲਾ ਹਾਂ, ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ 'ਤੇ ਚੱਲਦੀ ਹੈ, ਸਤ ਸਰੂਪ ਹਾਂ, ਨਾਮ ਰੂਪੀ ਪ੍ਰਪੰਚ ਦੇ ਰਚਣ ਵਾਲਾ ਹਾਂ, ਸ੍ਰਿਸ਼ਟੀ ਦਾ ਕਰਤਾ ਹਾਂ, ਪੁਰੀਆਂ ਦੀ ਖਿਆ ਕਰਨ ਵਾਲਾ, ਨਰਕਾਂ ਤੋਂ ਰੱਖਿਆ ਕਰਨ ਵਾਲਾ, ਬਲ ਵਾਲਾ, ਨਿਰਭਉ ਡਰ ਤੋਂ ਰਹਿਤ ਹਾਂ, ਨਿਰਵੈਰ ਵੈਰ ਵੀ ਕਿਸੇ ਨਾਲ ਨਹੀਂ, ਅਕਾਲ ਸਮੇਂ ਦੀ ਬੰਦਿਸ਼ ਵਿੱਚ ਮੈਂ ਨਹੀਂ ਆਉਂਦਾ, ਮੈਂ ਜਲਦੇ ਜਲਦੇ ਵਿੱਚ ਮੂਰਤੀਮਾਨ ਹਾਂ, ਚੂਨਾ ਤੁਰੈਤ ਹਾਂ, ਸੈਭੰ ਸਵੈਭੂ ਸੁਤੇ ਸਿੱਧ ਪ੍ਰਕਾਸ਼ ਰੂਪ ਹਾਂ, ਕਿਸੇ ਦਾ ਪ੍ਰਕਾਸ਼ ਮੇਰੇ ਵਿੱਚ ਨਹੀਂ ਹੈ, ਗੁਰ ਵੱਡਾ ਹਾਂ, ਪ੍ਰਸਾਦ ਕਿਰਪਾ ਰੂਪ ਹਾਂ। ਇਹ ਆਪਣਾ ਸਰੂਪ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ। ਅੱਗੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹਾ, ਜਪ ਆਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਸ ਸਾਰੇ ਨੂੰ ਅਸੀਂ ਮੂਲ ਮੰਤਰ ਕਹਿ ਸਕਦੇ ਹਾਂ। ਕੁਝ ਲੋਕਾਂ ਦੇ ਵਿਚਾਰ ਨੇ ਕਿ ਮੂਲ ਮੰਤਰ ਕੇਵਲ ਗੁਰਪ੍ਰਸਾਦ ਤੱਕ ਹੈ, ਔਰ ਉਹ ਤਰਕ ਕੀ ਕਰਦੇ ਨੇ, ਦੂਜੇ ਰਾਗਾਂ 'ਚ ਨਹੀਂ ਆਉਂਦਾ ਜੀ। ਉਹਨਾਂ ਦੀ ਇਹ ਭੁੱਲ ਹੈ, ਕਿਸੇ ਦਰਖਤ ਦਾ ਮੁੱਢ ਇੱਕ ਹੀ ਹੁੰਦਾ ਹੈ, ਦੋ ਚਾਰ ਦਸ ਨਹੀਂ ਹੁੰਦੇ। ਉਹਦੀਆਂ ਟਹਿਣੀਆਂ, ਉਹਦੇ ਵੱਡੇ ਟਾਹਣ ਕਦੇ ਮੁੱਢ ਜਿੰਨੇ ਮੋਟੇ ਨਹੀਂ ਹੁੰਦੇ, ਬਲਕਿ ਮੁੱਢ ਤੋਂ ਪਤਲੇ ਹੁੰਦੇ ਨੇ। ਪਰ ਜੇ ਅਸੀਂ ਗੱਲ ਕਰੀਏ ਰਾਗਾਂ ਦੀ, ਕਿ ਦੂਸਰੇ ਰਾਗਾਂ ਵਿੱਚ ਨਹੀਂ ਆਇਆ, ਅਤੇ ਜਪਜੀ ਸਾਹਿਬ ਜਿਸ ਵਿੱਚ ਮੂਲ ਮੰਤਰ ਲਿਖਿਆ ਹੈ, ਉਹ ਜਪਜੀ ਸਾਹਿਬ ਕਿਸੇ ਰਾਗ ਵਿੱਚ ਨਹੀਂ ਹੈ। ਫਿਰ ਬਾਬਾ ਸ਼ਿਵ ਚੰਦ ਜੀ ਮਹਾਰਾਜ ਨੇ ਕਿਹਾ, ਦੇਖੋ ਜੀ ਉੱਥੇ ਲਿਖਿਆ ਨਾ ਇਹ ਕੁਝ, ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਇਸ ਕਰਕੇ ਇਹ ਵੀ ਸਲੋਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਜਿਸ ਨੂੰ ਆਪ ਪੜ੍ਹਦੇ ਹੋ, ਉਹਨੂੰ ਪੜ੍ਹਨ ਤੋਂ ਬਾਅਦ ਦੇਖੋਗੇ, ਜੇ ਤੁਸੀਂ ਦਸ ਪੌੜੀਆਂ ਪੜ੍ਹੀਆਂ ਨੇ, ਉਹਦੇ ਪਿੱਛੇ ਦਸ ਲਿਖਿਆ ਹੈ। ਜੇ ਤੁਸੀਂ ਪੰਜ ਪੌੜੀਆਂ ਪੜ੍ਹੀਆਂ ਤਾਂ ਪੌੜੀ ਦੀ ਗਿਣਤੀ, ਉਹਦੇ ਪਿੱਛੇ ਪੰਜ ਲਿਖਿਆ ਹੈ। ਹੁਣ ਅੱਜ ਜਿਵੇਂ ਸਾਡੀਆਂ 16 ਅਸ਼ਟਪਦੀਆਂ ਹੋ ਗਈਆਂ, ਔਰ ਹਰ ਅਸ਼ਟਪਦੀ ਤੋਂ ਬਾਅਦ ਗਿਣਤੀ ਦਿੱਤੀ ਗਈ ਹੈ, ਨਾਲ ਪਹਿਲਾਂ ਅੱਠ ਹਿੱਦਾ ਹਿੰਸਾ ਆਇਆ ਕਿ ਅੱਠ ਪੌੜੀਆਂ ਨੇ ਇਸ ਅਸ਼ਟਪਦੀ ਦੀਆਂ, ਅਤੇ ਨਾਲ ਅਸ਼ਟਪਦੀ ਦੀ ਗਿਣਤੀ ਆਈ ਹੈ 16 ਜਾਂ 17, ਜੋ ਵੀ ਗਿਣਤੀ ਹੈ ਉਹ ਗਿਣਤੀ ਨਾਲ ਆਈ ਹੈ, ਸ਼ਬਦਾਂ ਦੀ, ਛੱਕਿਆਂ ਦੀ, ਸ਼ੰਤਾਂ ਦੀ, ਅਸ਼ਟਪਦੀਆਂ ਦੀ ਬਾਕਾਇਦਾ ਗਿਣਤੀ ਹੈ। ਸਲੋਕ ਜਿੱਥੇ ਆਏ ਨੇ ਉੱਥੇ ਨਾਲ ਸਲੋਕਾਂ ਦਾ ਵਰਣਨ ਹੈ, ਨਾਲ ਸ਼ਬਦ ਦਿੱਤਾ ਸਲੋਕ। ਜੇ ਤੁਸੀਂ ਆਸਾ ਦੀ ਵਾਰ ਪੜ੍ਹਦੇ ਹੋ, ਉਹਦੇ 'ਚ ਜ਼ਿਕਰ ਆਉਂਦਾ ਵਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੁੰਡਿਆ ਸਰਾਜਾ ਕੀ ਧੁਨੀ, ਐਸਾ ਜ਼ਿਕਰ ਆਉਂਦਾ ਹੈ। ਜੇ ਸਲੋਕ ਗੁਰੂ ਅਰਜਨ ਦੇਵ ਸਾਹਿਬ ਨੇ ਜਦੋਂ ਇਸ ਪਾਵਨ ਬੀੜ ਨੂੰ ਬੰਨਿਆ, ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੂੰ ਇਕੱਤਰ ਕਰਕੇ ਇਸ ਰੂਪ ਤਿਆਰ ਕੀਤਾ, ਤਾਂ ਵਾਰਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਨੇ ਸਲੋਕ ਅੰਕਿਤ ਕੀਤੇ। ਵਾਰ ਦਾ ਅਰਥ ਹੈ ਪੌੜੀਆਂ, ਪੌੜੀਆਂ ਦੇ ਨਾਲ ਸਲੋਕ ਜੋੜੇ ਗਏ। ਜੋ ਸਲੋਕ ਪੌੜੀਆਂ ਤੋਂ ਵੱਧ ਗਏ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਸਲੋਕ ਵਾਰਾਂ ਤੇ ਵਾਧੀਕ, ਸਲੋਕ ਇੱਕ ਹੈ ਔਰ ਅਖੀਰ ਤੇ ਆਉਂਦਾ ਹੈ, ਉਸ ਸਲੋਕ ਤੇ ਬਾਅਦ ਵੀ ਜੋੜ ਜਿਹੜਾ ਹੈ ਉਹ ਇੱਕ ਹੀ ਲਿਖਿਆ ਹੈ, ਦੋ ਨਹੀਂ। ਔਰ ਬਕਾਇਦਾ ਨਾਲ ਲਿਖਿਆ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹ ਸਲੋਕ ਹੈ। ਤਾਂ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਜਪਜੀ ਸਾਹਿਬ ਤੋਂ ਪਹਿਲਾਂ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਹ ਸਲੋਕ ਨਹੀਂ ਬਲਕਿ ਇੱਕ ਓਅੰਕਾਰ ਤੋਂ ਲੈ ਕੇ ਹੋਸੀ ਭੀ ਸੱਚ ਤੱਕ ਇਹ ਮੂਲ ਮੰਤਰ ਹੈ। ਯਾਦ ਰੱਖਿਓ, ਦੋ ਗੱਲਾਂ ਤੋਂ ਅਸੀਂ ਲੋਕ ਸਿੱਖਦੇ ਹਾਂ। ਨੰਬਰ ਇੱਕ ਤਾਂ ਸਾਨੂੰ ਇਤਿਹਾਸ ਸਿਖਾਉਂਦਾ ਹੈ। ਇਤਿਹਾਸ ਵਿੱਚੋਂ ਅਸੀਂ ਜੋ ਪੜ੍ਹਾਂਗੇ ਉਹਦੇ 'ਚ ਅਸੀਂ ਕੁਝ ਸਿੱਖਣ ਦਾ ਯਤਨ ਕਰਾਂਗੇ। ਹਿਸਟੋਰੀਕਲ ਵਸਤੂਆਂ, ਹਿਸਟੋਰੀਕਲ ਪੈਲੇਸ, ਉਹਨਾਂ ਤੋਂ ਵੀ ਅਸੀਂ ਕੁਝ ਸਿੱਖ ਸਕਦੇ ਹਾਂ, ਕਿਉਂਕਿ ਹਿਸਟਰੀ ਚਲੀ ਆਉਂਦੀ ਹੈ। ਆਪ ਦਰਬਾਰ ਸਾਹਿਬ ਜਾਂਦੇ ਹੋ, ਦਰਸ਼ਨੀ ਡਿਊਟੀ ਲੰਘ ਕੇ ਜਦੋਂ ਦਰਬਾਰ ਸਾਹਿਬ ਵਿੱਚ ਇੰਟਰ ਕਰਦੇ ਹੋ, ਤਾਂ ਜਿਹੜਾ ਦਰਵਾਜ਼ਾ ਤੁਸੀਂ ਲੰਘ ਕੇ ਜਾਂਦੇ ਹੋ ਉਹਦੇ ਉੱਪਰ ਜਿੱਥੇ ਸੋਨੇ ਦਾ ਪੱਤਰਾ ਲੱਗਿਆ ਹੈ ਉਸ ਪੱਤਰੇ 'ਤੇ ਮੂਲ ਮੰਤਰ ਲਿਖਿਆ ਹੈ ਔਰ ਉਹ ਮੂਲ ਮੰਤਰ ਇੱਕ ਓਅੰਕਾਰ ਤੋਂ ਲੈ ਕੇ ਹੋਸ਼ੀ ਵੀ ਸੱਚ ਤੱਕ ਹੈ। ਬਾਬਾ ਦੀਪ ਸਿੰਘ ਜੀ ਤਿਨ੍ਹਾਂ ਦੇ ਸ਼ੀਸ਼ ਦਾ ਇੱਕ ਚੱਕਰ ਜੋ ਅਕਾਲ ਤਖ਼ਤ ਸਾਹਿਬ 'ਤੇ ਮੌਜੂਦ ਸੀ ਉਸ 'ਤੇ ਵੀ ਮੂਲ ਮੰਤਰ ਲਿਖਿਆ ਹੈ ਔਰ ਹੋਸ਼ੀ ਵੀ ਸੱਚ ਤੱਕ ਲਿਖਿਆ ਹੈ। ਸਾਡੇ ਵਿੱਚ ਐਸਾ ਵਿਵਾਦ ਚੱਲ ਰਿਹਾ ਹੈ, ਕੁਝ ਲੋਕ ਜਿਹੜੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਐਸੇ ਲੋਕ ਜਿਹੜੇ ਵਿਵਾਦ ਛੇੜਨ ਲਈ, ਕੇਵਲ ਝਗੜੇ ਪੈਦਾ ਕਰਨ ਲਈ ਇਹ ਗੱਲ ਕਹਿੰਦੇ ਨੇ ਕਿ ਗੁਰਪ੍ਰਸਾਦ ਤੱਕ ਮੂਲ ਮੰਤਰ ਪੜ੍ਹੋ, ਕੋਈ ਹਰਜ ਨਹੀਂ, ਇੱਕ ਓਅੰਕਾਰ ਹੀ ਕਹੀ ਜਾਓ, ਕਹੋ ਤਾਂ ਸਹੀ, ਗੁਰਪ੍ਰਸਾਦ ਤੱਕ ਕਹੋ ਪਰ ਕਹੋ ਤਾਂ ਸਹੀ। ਦੂਸਰਾ, ਅਸੀਂ ਸਿੱਖਦੇ ਹਾਂ ਉਹਨਾਂ ਲੋਕਾਂ ਤੋਂ ਜਿਨ੍ਹਾਂ ਦੀ ਅਪਰੋਚ ਨਿਰੰਕਾਰ ਤੱਕ ਹੋਵੇ। ਇੱਕ ਸਾਲ ਵਿੱਚ ਮੂਲ ਮੰਤਰ ਇੱਕ ਓਅੰਕਾਰ ਤੋਂ ਲੈ ਕੇ ਹੋਸ਼ੀ ਵੀ ਸੱਚ ਤੱਕ ਪੜ੍ਹਿਆ ਜਾਂਦਾ ਔਰ ਇਸ ਟਕਸਾਲ ਦੇ ਚਲਾਉਣ ਵਾਲੇ ਬਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਨੇ। ਉਹਨਾਂ ਵਿੱਚ ਉਹ ਗੱਲ ਇੱਕ ਤੋਂ ਦੂਜਾ, ਦੂਜੇ ਤੋਂ ਤੀਜਾ ਇਉਂ ਚਲੀ ਆਉਂਦੀ ਹੈ। ਯਾਦ ਰੱਖਿਓ, ਜਿੰਨੇ ਸੰਤ ਮਹਾਂਪੁਰਸ਼ ਹੋਏ ਨੇ, ਚੋਟੀ ਦੇ ਸੰਤ ਮਹਾਂਪੁਰਸ਼, ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਸੰਤ ਬਾਬਾ ਖੁਦਾ ਸਿੰਘ ਜੀ ਮਹਾਰਾਜ, ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ ਅਤਲੇ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਮੇਗ ਵਾਲੇ, ਐਸੇ ਮਹਾਂਪੁਰਸ਼ ਜਿਨ੍ਹਾਂ ਦੇ ਨਾਮ ਮਹਾਂਪੁਰਸ਼ਾਂ ਤੋਂ ਵੀ ਚੋਟੀ 'ਤੇ ਨੇ, ਐਸੇ ਮਹਾਂਪੁਰਸ਼ ਜਦੋਂ ਉਹਨਾਂ 'ਤੇ ਸਵਾਲ ਹੋਇਆ ਕਿ ਆਪ ਬਖਸ਼ਿਸ਼ ਕਰੋ, ਇਹ ਮੂਲ ਮੰਤਰ ਕਿੱਥੋਂ ਤੱਕ ਹੈ ਆਪ ਦੱਸੋ, ਉਹਨਾਂ ਨੇ ਬੜੇ ਸੰਜੀਦਗੀ ਨਾਲ, ਬੜੇ ਪਿਆਰ ਨਾਲ ਐਸੇ ਬੱਚਨ ਕਹਿ ਕੇ ਦੇਖੋ, ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਹੈ, ਗੁਰਪ੍ਰਸਾਦ ਤੱਕ ਮੂਲ ਮੰਤਰ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਸਾਨੂੰ ਨਹੀਂ। ਗੁਰੂ ਨਾਨਕ ਸਾਹਿਬ ਵੇਈ ਨਦੀ ਵਿੱਚ ਸੰਤ ਘਾਟ ਨਾਮੇ ਜਗ੍ਹਾ 'ਤੇ ਤੀਸਰੇ ਦਿਨ ਵੇਈ ਤੋਂ ਬਾਹਰ ਆਏ, ਉਹਨਾਂ ਨੇ ਆ ਕੇ ਜੋ ਸਾਨੂੰ ਮੂਲ ਮੰਤਰ ਦਿੱਤਾ ਉਹ ਹੋਸ਼ੀ ਵੀ ਸੱਚ ਤੱਕ ਹੈ। ਗੁਰੂ ਨਾਨਕ ਨੂੰ ਜੋ ਮਿਲਿਆ ਹੈ ਉਹ ਅਸੀਂ ਨਹੀਂ ਜਪ ਸਕਦੇ, ਕਿਉਂਕਿ ਗੁਰੂ ਨਾਨਕ ਸਾਡਾ ਖਸਮ ਹੈ, ਪਰ ਖਸਮ ਹੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਗੁਰੂ ਨਾਨਕ ਨੇ ਸਾਨੂੰ ਜਿੱਥੋਂ ਤੱਕ ਦਿੱਤਾ ਹੈ ਲਿਆ ਕੇ, ਅਸੀਂ ਉੱਥੋਂ ਤੱਕ ਜਪਣਾ ਹੈ, ਐਸਾ ਮਹਾਂਪੁਰਸ਼ਾਂ ਨੇ ਉਹਨਾਂ ਨੇ ਬਚਨ ਕਿਹਾ। ਇੱਕ ਪ੍ਰਮਾਣ ਉਹਨਾਂ ਨੇ ਦਿੱਤਾ, ਕਹਿਣ ਲੱਗੇ ਇਉਂ ਕਰੋ, ਜੇ ਨੋਟ ਛਪ ਜਾਏ, ਬਿਲਕੁਲ ਕੰਪਲੀਟ ਹੋ ਜਾਏ ਨੋਟ, ਪਰ ਜਿਸ ਨੋਟ 'ਤੇ ਗਵਰਨਰ ਦੇ ਸਾਈਨ ਨਾ ਹੋਣ ਉਹ ਨੋਟ ਬਾਜ਼ਾਰ ਵਿੱਚ ਚੱਲਦਾ ਨਹੀਂ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ ਬਿਨਾਂ ਤੁਸੀਂ ਮੂਲ ਮੰਤਰ ਕਿਵੇਂ ਚਲਾ ਦਿਓਗੇ? ਤੁਹਾਡਾ ਇਹ ਮੂਲ ਮੰਤਰ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ ਬਿਨਾਂ ਪੜ੍ਹਿਆ ਕਿਸੇ ਲੇਖੇ ਵਿੱਚ ਨਹੀਂ ਪਏਗਾ। ਇਹ ਉਹਨਾਂ ਲੋਕਾਂ ਦੇ ਬਚਨ ਨੇ ਜਿਨ੍ਹਾਂ ਕਮਾਈ ਕੀਤੀ, ਜਿਨ੍ਹਾਂ ਜਪਿਆ। ਤਾਂ ਮੈਂ ਇਸ ਗੱਲ ਦੀ ਵਿਚਾਰ ਵਿੱਚ ਨਹੀਂ ਜਾਂਦਾ, ਨਾ ਮੈਂ ਥੋਪਦਾ ਕਿਸੇ 'ਤੇ, ਇੱਥੋਂ ਤੱਕ ਪੜ੍ਹੋ। ਮੈਂ ਤਾਂ ਇੰਨਾ ਜਾਣਦਾ ਕਿ ਜੇ ਤੁਸੀਂ ਇੱਕ ਓਅੰਕਾਰ ਵੀ ਕਹੀ ਜਾਓਗੇ ਨਾ, ਪਰ ਅੰਦਰੋਂ ਕਹੋਗੇ ਤਾਂ ਵੀ ਮੁਕਤੀ ਹੋ ਜਾਏਗੀ। ਪਰ ਕਹੋ, ਝਗੜੇ ਨਹੀਂ ਕਰੋ। ਲੋੜ ਹੈ ਜੁੜਨ ਦੀ, ਟੁੱਟਣ ਦੀ ਨਹੀਂ। ਕੋਈ ਗੁਰਪ੍ਰਸਾਦ ਤੱਕ ਪੜ੍ਹੇ ਪੜ੍ਹੀ ਜਾਏ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਵੀ ਆਇਆ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਵੀ ਆਇਆ। ਕਿੰਨੇ ਤਰ੍ਹਾਂ ਨਾਲ ਆਇਆ ਹੈ ਗੁਰੂ ਨਾਨਕ ਗ੍ਰੰਥ ਸਾਹਿਬ ਵਿੱਚ ਇਹ ਮੰਤਰ, ਜਿਸ ਨੂੰ ਤੁਸੀਂ ਮੂਲ ਮੰਤਰ ਨਹੀਂ ਕਹਿ ਸਕਦੇ। ਇਹ ਮੂਲ ਮੰਤਰ ਤਾਂ ਕੇਵਲ ਇੱਕ ਹੈ, ਉਸੀ ਪਿਸਕ ਤੱਕ, ਬਾਕੀ ਸਭ ਨੂੰ ਮੰਗਲ ਕਿਹਾ ਜਾਂਦਾ ਹੈ। ਉਹਨੂੰ ਉਚਾਰਨ ਮਾਤਰ ਮੰਗਲ ਹੈ। ਤਾਂ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਆ ਕੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਤਿਨ੍ਹਾਂ ਨੇ ਇੱਕ ਮਾਤਰ ਦਾ ਭੇਦ ਰੱਖ ਕੇ ਐਸੇ ਉਚਾਰਨ ਕੀਤਾ, ਆਦ ਸੱਚ ਜੁਗਾਦ ਸੱਚ। ਇਸ ਸੰਸਾਰ ਦੀ ਆਦ ਜੋ ਈਸ਼ਵਰ ਹੈ ਉਹ ਸੱਚ ਹੈ, ਤਮਾਮ ਜੀਵਾਂ ਦੀ ਆਦ ਹੈ, ਜੁਗਾਂ ਜੁਗਾਂਤਰਾਂ ਵਿੱਚ ਵੀ ਉਹ ਸੱਚ ਹੈ, ਉਹ ਜੁਗਾਂ ਦੀ ਆਦ ਵੀ ਹੈ ਔਰ ਸੱਚ ਹੈ, ਹਰ ਯੁੱਗ ਵਿੱਚ ਉਹ ਸੱਚ ਹੈ। ਹੈ ਭੇ ਸੱਚ, ਇਸ ਸਮੇਂ ਵੀ ਸੱਚ ਹੈ, ਹੋਸੀ ਭੇ ਸੱਚ, ਅੱਗੇ ਵੀ ਉਹ ਸੱਚ ਹੋਏਗਾ। ਭਾਵ ਉਹ ਤ੍ਰੈ ਕਾਲ ਸੱਚ ਹੈ, ਉਸ ਨੂੰ ਤੁਸੀਂ ਝੂਠ ਨਹੀਂ ਕਰ ਸਕਦੇ, ਕਹਿ ਸਕਦੇ, ਨਾ ਤੁਸੀਂ ਉਸ ਨੂੰ ਝੂਠਾ ਸਾਬਤ ਕਰ ਸਕਦੇ ਹੋ। ਸਾਹਿਬ ਸ੍ਰੀ ਗੁਰੂ ਪਾਤਸ਼ਾਹ ਅੱਗੇ ਅਸ਼ਟਪਦੀ ਵਿੱਚ ਸਾਰਾ ਭੇਦ ਖੋਲਦੇ ਨੇ ਕਿ ਕੀ ਸੱਤ ਹੈ, ਤੋ ਆਪ ਸਰਵਣ ਕਰੋ।
ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੱਥੇ ਗੱਲ ਸਮਝਣੀ ਪੈ ਗਈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਗੱਲ ਸਲੋਕ ਵਿੱਚ ਕੀਤੀ ਹੈ ਉਸ ਦੇ ਕੋਈ ਪ੍ਰਤੱਖ ਪੈਰ ਨਹੀਂ ਹਨ। ਜਿਵੇਂ ਤੁਹਾਡੇ ਚਰਨ ਪੈਰ ਨੇ, ਇਵੇਂ ਨਿਰੰਕਾਰ ਦੇ ਪੈਰ ਨਹੀਂ। ਉਹ ਤਾਂ ਚੱਕਰ ਚੇਹ ਨਾਲ ਵਰਨ ਜਾਤ ਅਰ ਪਾਤ ਨਹਿਨ ਜਿਹੇ, ਉਹ ਤਾਂ ਬਿਨਾਂ ਰੰਗ ਤੋਂ ਹੈ, ਤੇਰਾ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰ ਆ, ਉਹਦਾ ਕੋਈ ਪੈਰ ਨਹੀਂ ਹੈ। ਫਿਰ ਸਤਿਗੁਰੂ ਪਾਤਸ਼ਾਹ ਕਿਉਂ ਕਹਿੰਦੇ ਨੇ ਚਰਨ? ਚਰਨ ਤੋਂ ਮੁਰਾਦ ਹੈ ਸ਼ਬਦ ਬ੍ਰਹਮ ਈਸ਼ਵਰ। ਕਈ ਥਾਵਾਂ ਤੇ ਗੁਰੂ ਦੇ ਨਾਮ ਨਾਲ ਚਰਨ ਹੁੰਦਾ ਹੈ, ਉੱਥੇ ਸ਼ਬਦ ਦਾ ਅਰਥ ਪੈਰ ਹੋਏਗਾ। ਇੱਥੇ ਈਸ਼ਵਰ ਨਾਲ ਚਰਨ ਆਇਆ ਹੈ, ਜਿਵੇਂ ਬਾਣੀ ਚ ਜ਼ਿਕਰ ਆਉਂਦਾ, ਮਾਈ ਚਰਨ ਗੁਰ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ। ਉੱਥੇ ਚਰਨ ਦਾ ਅਰਥ ਪੈਰ ਹੋਏਗਾ, ਪਰ ਇੱਥੇ ਈਸ਼ਵਰ ਦੇ ਨਾਮ ਨਾਲ ਆਇਆ ਹੈ। ਇੱਥੇ ਚਰਨ ਦਾ ਅਰਥ ਹੈ ਬ੍ਰਹਮ ਈਸ਼ਵਰ, ਉਹ ਆਪ ਸੱਤ ਹੈ, ਚਰਨ ਸੱਤ ਸੱਤ ਪਰਸਨ ਹਾਰ, ਜਿਹੜੇ ਉਹਦੇ ਨਾਲ ਪਰਸਦੇ ਨੇ, ਸਪਰਸ਼ ਕਰਦੇ ਨੇ, ਜਿਹੜੇ ਉਹਦੇ ਨਾਲ ਟੱਚ ਕਰ ਜਾਂਦੇ ਨੇ, ਉਹ ਵੀ ਸੱਤ ਨੇ। ਉਸ ਨੂੰ ਸਪਰਸ਼ ਸਾਰੇ ਨਹੀਂ ਕਰ ਸਕਦੇ, ਉਹਨੂੰ ਸਪਰਸ਼ ਤਾਂ ਕਰਦੇ ਨੇ, ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ, ਉਹਨੂੰ ਸਪਰਸ਼ ਕਰਦੇ ਨੇ ਉਹਦੇ ਪਿਆਰੇ ਸੰਤ, ਤੇ ਉਹ ਵੀ ਕੋਟ ਮਧੇ ਕੋਈ ਸੰਤ ਦਿਖਾਇਆ, ਉਹ ਉਸ ਚਰਨ ਈਸ਼ਵਰ ਨੂੰ ਸੱਤ ਕਹਿੰਦੇ ਨੇ, ਤੇ ਸੱਤ ਵਿੱਚ ਪਹੁੰਚ ਜਾਂਦੇ ਨੇ, ਸੱਤ ਉਹਨਾਂ ਚ ਸਮਾ ਜਾਂਦਾ ਹੈ, ਉਹ ਸੱਤ ਵਿੱਚ ਸਮਾ ਜਾਂਦੇ ਨੇ, ਜੈਸੇ ਬੂੰਦ ਸਾਗਰ ਵਿੱਚ ਗਿਰ ਜਾਏ, ਫਿਰ ਸਾਗਰ ਬੂੰਦ ਹੋ ਜਾਂਦਾ ਤੇ ਬੂੰਦ ਸਾਗਰ ਹੋ ਜਾਂਦੀ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਈਸ਼ਵਰ ਸੱਤ ਹੈ, ਉਸ ਈਸ਼ਵਰ ਨੂੰ ਸਪਰਸ਼ ਕਰਨ ਵਾਲੇ ਪਰਸਣ ਵਾਲੇ ਲੋਕ ਉਹ ਵੀ ਸੱਤ ਹਨ।
ਪੂਜਾ ਸੱਤ ਸੱਤ ਸੇਵਦਾਰ,
ਉਸ ਦੀ ਪੂਜਾ ਵੀ ਸੱਤ ਹੈ, ਕਿਉਂਕਿ ਤੁਸੀਂ ਝੂਠ ਜਾਣ ਕੇ ਉਸ ਨੂੰ ਨਹੀਂ ਪੂਜਦੇ, ਸੱਤ ਜਾਣ ਕੇ ਪੂਜਦੇ। ਉਸ ਦੀ ਪੂਜਾ ਸੱਤ ਹੈ, ਤੇ ਸਹੀ ਮਾਨਿਆਂ ਵਿੱਚ ਜਿਹੜੇ ਪੂਜਣ ਵਾਲੇ ਸੇਵਾਦਾਰ ਨੇ ਉਹ ਵੀ ਸੱਤ ਹਨ, ਸਤਿਗੁਰੂ ਜੀ ਕਹਿ ਰਹੇ ਹਨ।
ਦਰਸ਼ਨ ਸਤ ਸਤ ਪੇਖਣ ਹਾਰ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਦੇ ਦੀਦਾਰ ਵੀ ਸਤ ਨੇ ਤੇ ਉਹਨਾਂ ਦਰਸ਼ਨਾਂ ਨੂੰ ਵੇਖਣ ਵਾਲੇ ਲੋਕ ਜਿਹੜੇ ਦਰਸ਼ਨ ਕਰਦੇ ਨੇ ਉਹ ਵੀ ਸਤ ਨੇ। ਦਰਸ਼ਨ ਵਿੱਚ ਭੇਦ ਹੁੰਦਾ, ਯਾਦ ਰੱਖਿਓ। ਅਸੀਂ ਕਿਸ ਢੰਗ ਨਾਲ ਦਰਸ਼ਨ ਕਰ ਰਹੇ ਹਾਂ ਗੱਲ ਇੱਥੇ ਆ ਕੇ ਮੁੱਕਦੀ ਹੈ। ਹੁਣ ਬਾਣੀ ਵਿੱਚ ਐਸਾ ਜ਼ਿਕਰ ਆਇਆ ਕਿ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੁਧ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਡਿੱਠਣਾ, ਵੇਖਣਾ, ਦਰਸ਼ਨ ਕਰਨੇ ਜਿਸ ਨੂੰ ਅਸੀਂ ਕਹਿੰਦੇ। ਹੁਣ ਗੁਰੂ ਸਾਹਿਬ ਤਾਂ ਐਸੇ ਬਚਨ ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਤੇਰੇ ਦੀਦਾਰ ਕਰਨ ਨਾਲ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ। ਹੁਣ ਅਸੀਂ ਨਿੱਤ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ, ਅਸੀਂ ਫਿਰ ਦੁਖੀ ਕਿਉਂ? ਸਾਡੀ ਮੈਲ ਕਿਉਂ ਨਹੀਂ ਕੱਟੀ ਗਈ? ਦਰਸ਼ਨ ਦੀ ਪਰਿਭਾਸ਼ਾ ਨੂੰ ਸਮਝਣਾ ਪਏਗਾ। ਦਰਸ਼ਨ ਇੱਕ ਤਰ੍ਹਾਂ ਦੇ ਨਹੀਂ, ਦਰਸ਼ਨ ਚਿੱਤਰ ਦਰਸ਼ਨ ਵੀ ਹੈ। ਕੋਈ ਤਸਵੀਰ ਕਿਸੇ ਦੀ ਵੇਖਦਾ, ਉਹ ਸਾਹਮਣੇ ਆ ਜਾਂਦਾ। ਸਵਪਨ ਦਰਸ਼ਨ ਵੀ ਹੈ, ਕੋਈ ਸੁਪਨੇ ਵਿੱਚ ਮਿਲਦਾ ਤਾਂ ਵੀ ਦਰਸ਼ਨ। ਸੁਪਨੇ ਵਿੱਚ ਤੁਹਾਨੂੰ ਗੁਰੂ ਨਾਨਕ ਸਾਹਿਬ ਮਿਲਣ ਤੇ ਤੁਸੀਂ ਕਹਿੰਦੇ ਮੈਨੂੰ ਰਾਤੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਸੁਪਨੇ ਵਿੱਚ। ਸਵਪਨ ਦਰਸ਼ਨ ਵੀ ਨੇ, ਚਿੱਤਰ ਦਰਸ਼ਨ ਵੀ ਨੇ, ਇੱਕ ਸਰਵਣ ਦਰਸ਼ਨ ਹੈ, ਕੰਨਾਂ ਨਾਲ ਦੀਦਾਰ ਕਰੇ। ਬਾਣੀ ਜ਼ਿਕਰ ਹੈ ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਵੇ। ਕੰਨਾਂ ਨਾਲ ਉਹਦੀ ਸੋਭਾ ਸੁਣ ਕੇ ਮਨ ਗਦਗਦ ਹੋ ਜਾਏ, ਦੀਦਾਰ ਹੋ ਜਾਂਦੇ ਕੰਨਾਂ ਨਾਲ। ਤੁਹਾਨੂੰ ਟੈਲੀਫੋਨ ਆਉਂਦਾ ਕਿਸੇ ਸੱਜਣ ਮਿੱਤਰ ਦਾ, ਉਹ ਤਾਂ ਬੜੀ ਦੂਰ ਬੈਠਾ ਹੈ ਪਰ ਤੁਸੀਂ ਇੱਥੇ ਹੱਸ ਰਹੇ ਹੋ ਕਿਉਂਕਿ ਤੁਹਾਨੂੰ ਆਪਣੇ ਕੰਨਾਂ ਨਾਲ ਉਹਦੇ ਦੀਦਾਰ ਹੋ ਰਹੇ ਨੇ। ਚੌਥੇ ਦਰਸ਼ਨ ਨੇ ਪ੍ਰਤੱਖ ਦਰਸ਼ਨ, ਸਾਹਮਣੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਹੁਣ ਜਿਹੜੇ ਸਾਹਮਣੇ ਦਰਸ਼ਨ ਨੇ ਇਹਨਾਂ ਵਿੱਚ ਵੀ ਭੇਦ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਉਹ ਲੋਕ ਵੀ ਕਰਦੇ ਰਹੇ ਜਿਹੜੇ ਸਤਿਗੁਰੂ ਪਾਤਸ਼ਾਹ ਨੂੰ ਲੱਖਾਂ ਰੁਪਏ ਦੀਆਂ ਕੀਮਤੀ ਭੇਟਾਂ ਦੇ ਕੇ ਇਹ ਸੋਚਦੇ ਸਨ ਕਿ ਸਾਡਾ ਭਲਾ ਹੋਏਗਾ। ਇਸ ਵਿੱਚ ਭੇਟਾ ਅੱਗੇ ਰੱਖ ਕੇ ਤਨ ਮਨ ਭੇਟ ਚੜਾਉਣ ਲਈ ਤਿਆਰ ਸਨ ਕਿਉਂਕਿ ਗੁਰੂ ਹੈ, ਗੁਰੂ ਦਾ ਸਭ ਕੁਝ ਹੈ, ਸਾਡਾ ਕੁਝ ਨਹੀਂ। ਉਹ ਲੋਕ ਵੀ ਦਰਸ਼ਨ ਕਰਦੇ ਸਨ। ਦਰਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹਨਾਂ ਲੋਕਾਂ ਵੀ ਕੀਤੇ ਜਿਨ੍ਹਾਂ ਨੂੰ ਤੁਸੀਂ ਬਾਈ ਧਾਰ ਦੇ ਰਾਜੇ ਕਹਿੰਦੇ ਹੋ। ਕਿੰਨੇ ਵਾਰ ਅਰਵਾਲ ਸਾਹਿਬ ਦੀ ਧਰਤੀ 'ਤੇ ਬੈਠ ਕੇ ਉਹਨਾਂ ਨਾਲ ਸਤਿਗੁਰੂ ਪਾਤਸ਼ਾਹ ਦੀਆਂ ਮੀਟਿੰਗਾਂ ਹੋਈਆਂ। ਪਰ ਉਹਨਾਂ ਰਾਜਿਆਂ ਵਿੱਚ ਕਈ ਐਸੇ ਵੀ ਸਨ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਿੱਤੀਆਂ ਹੋਈਆਂ ਦੂਸਰਿਆਂ ਵੱਲੋਂ ਵਸਤੂਆਂ, ਜਿਵੇਂ ਪ੍ਰਸ਼ਾਦੀ ਹਾਥੀ ਹੈ, ਪੰਜ ਕਲਾ ਸ਼ਾਸਤਰ ਹੈ, ਐਸੀਆਂ ਵਸਤੂਆਂ, ਜਾਂ ਤਮੋਲ ਸੀ ਬਹੁਤ ਸਾਰਾ, ਚੰਦੋਆ ਹੈ ਕੀਮਤੀ, ਐਸੀਆਂ ਵਸਤੂਆਂ ਗੁਰੂ ਤੋਂ ਖੋਲ੍ਹ ਨੂੰ ਫਿਰਦੇ ਨੇ ਔਰ ਇਹ ਚਾਹੁੰਦੇ ਨੇ ਕਿ ਗੁਰੂ ਨੂੰ ਖਤਮ ਕਰ ਦਿੱਤਾ ਜਾਏ। ਦੇਖਦੇ ਤਾਂ ਉਹ ਵੀ ਨੇ, ਦੇਖਣ ਦੇਖਣ ਵਿੱਚ ਭੇਦ ਹੈ। ਜਦੋਂ ਤੁਹਾਡਾ ਅੰਤਸ਼ਕਰਣ ਸ਼ੁੱਧ ਹੋ ਜਾਂਦਾ ਹੈ, ਜਦੋਂ ਤੁਹਾਡੇ ਵਿਚਾਰ ਨਿਰਮਲ ਹੋ ਜਾਂਦੇ ਨੇ, ਜਦੋਂ ਤੁਸੀਂ ਸਹੀ ਮਾਨਿਆਂ ਵਿੱਚ ਗੁਰੂ ਨੂੰ ਗੁਰੂ ਮੰਨ ਕੇ ਦੀਦਾਰ ਕਰਦੇ ਹੋ, ਉਦੋਂ ਦਰਸ਼ਨ ਕਰਨ ਨਾਲ ਤੁਹਾਡੀ ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਅੱਜ ਅਸੀਂ ਬੇਸ਼ੱਕ ਦਰਸ਼ਨ ਕਰਨ ਲਈ ਆਉਂਦੇ ਹਾਂ ਪਰ ਕਦੇ ਤੁਹਾਡੇ ਜਮਾਂ ਖੜੀ ਕਰੋ ਕੋਈ ਵਿਅਕਤੀ ਜਿਹੜਾ ਇਹ ਗੱਲ ਕਹੇ ਕਿ ਮੈਂ ਜਦੋਂ ਅਰਦਾਸ ਕਰਦਾ ਤੇ ਮੈਨੂੰ ਇਹ ਸੋਚਦਾ ਕਿ ਗੁਰੂ ਮੇਰੇ ਸਾਹਮਣੇ ਬੈਠਾ ਹੈ ਔਰ ਮੈਂ ਆਪਣੀ ਅਰਦਾਸ ਗੁਰੂ ਦੇ ਅੱਗੇ ਕਰ ਰਿਹਾ ਹਾਂ, ਕਦੇ ਆਇਆ ਮਨ 'ਚ? ਕਦੇ ਵੀ ਨਹੀਂ ਆਇਆ। ਆ ਕੇ ਖੜ ਗਏ, ਬਸ ਜੋ ਕੁਝ ਅੰਦਰ ਹੈ ਉਹ ਬੋਲੀ ਗਏ, ਬੋਲਦੇ ਗਏ, ਜੇਬ ਵਿੱਚ ਹੱਥ ਪਾਇਆ, ਕੋਈ ਅਮੀਰ ਹੈ ਵੱਡਾ ਨੋਟ ਰੱਖ ਦਿੱਤਾ, ਕੋਈ ਗਰੀਬ ਹੈ ਉਹਨੇ ਛੋਟਾ ਰੱਖ ਦਿੱਤਾ। ਅਸੀਂ ਇਸ ਨੂੰ ਦਰਸ਼ਨ ਸਮਝ ਲਿਆ। ਇਹ ਦਰਸ਼ਨ ਨਹੀਂ ਹੈ। ਦਰਸ਼ਨ ਤਾਂ ਹੈ ਅੰਤਰ ਆਤਮਾ ਜੋ ਮਿਲਾ ਮਿਲਿਆ ਕਹੀਏ ਸੋਏ, ਜਿਹੜਾ ਅੰਦਰੋਂ ਮਿਲ ਜਾਂਦਾ ਹੈ ਸਹੀ ਮਾਨੇ ਵਿੱਚ ਉਹ ਮਿਲਿਆ ਹੈ। ਕੋਈ ਜ਼ਰੂਰੀ ਨਹੀਂ ਕਿ ਗੁਰੂ ਨੂੰ ਪਰਸਣ ਆਉਂਦਾ ਕਿ ਨਹੀਂ ਆਉਂਦਾ, ਗੁਰਦੁਆਰੇ ਆਉਂਦਾ ਕਿ ਨਹੀਂ ਆਉਂਦਾ, ਮੰਦਰ ਜਾਂਦਾ ਕਿ ਨਹੀਂ ਜਾਂਦਾ, ਮਸਜਿਦ ਵਿੱਚ ਨਮਾਜ਼ ਪੜ੍ਹਦਾ ਕਿ ਨਹੀਂ ਪੜ੍ਹਦਾ, ਐਸਾ ਨਹੀਂ। ਜੋ ਅੰਦਰੋਂ ਮਿਲ ਗਿਆ ਉਹ ਸਹੀ ਮਾਨੇ ਵਿੱਚ ਦੀਦਾਰ ਉਹ ਕਰ ਸਕੇਗਾ, ਤੁਸੀਂ ਨਹੀਂ ਕਰ ਸਕੋਗੇ। ਤੋ ਵਿਸ਼ਵਾਸ ਪਹਿਲਾਂ ਪੈਦਾ ਕਰਨਾ ਪਏਗਾ, ਐਸੀ ਭਾਵਨਾ ਬਣਾਉਣੀ ਪੈਗੀ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਮੈਂ ਆਪਣੀ ਪੀੜਾ ਆਪਣੇ ਗੁਰੂ ਅੱਗੇ ਕਹਿ ਰਿਹਾ ਹਾਂ, ਤੇ ਫਿਰ ਤੁਸੀਂ ਗੁਰੂ ਅੱਗੇ ਕਹੋ ਤੇ ਗੁਰੂ ਸੁਣੇ ਨਾ, ਤੇ ਫਿਰ ਗੁਰੂ ਕਾਹਦਾ। ਜਦੋਂ ਤੁਸੀਂ ਕਹੋਗੇ ਗੁਰੂ ਸੁਣੇਗਾ। ਔਰ ਬਾਣੀ ਨੇ ਐਸੇ ਬਚਨ ਕਹੇ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਕਦੇ ਉਸਦੇ ਪਿਆਰੇ ਦੀ ਕੀਤੀ ਅਰਦਾਸ ਵਿਅਰਥ ਨਹੀਂ ਜਾਂਦੀ। ਪਰ ਤੁਹਾਡੀਆਂ ਕਿੰਨੀਆਂ ਅਰਦਾਸਾਂ ਤੁਸੀਂ ਕਰਦੇ ਹੋ ਸਭ ਵਿਅਰਥ ਚਲੀਆਂ ਜਾਂਦੀਆਂ। ਤੁਹਾਡਾ ਸ਼ਿਕਵਾ ਹੈ ਕਿ ਸੁਣਦਾ ਹੀ? ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਜਦੋਂ ਅਸੀਂ ਪੜ੍ਹਦੇ, ਤੋ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁੱਖ ਹਨੇਰੇ, ਤੇ ਮੈਂ ਸੋਚਦਾ ਅਸੀਂ ਝੂਠ ਬੋਲ ਰਹੇ ਹਾਂ। ਅਸੀਂ ਉਹਨੂੰ ਮਾਤਾ ਪਿਤਾ ਮੰਨਿਆ ਹੀ ਨਹੀਂ। ਜੇ ਉਹਨੂੰ ਅਸੀਂ ਮਾਤਾ ਪਿਤਾ ਮੰਨ ਲਈਏ ਤਾਂ ਜਿਵੇਂ ਮਾਂ ਆਪਣੇ ਬੱਚੇ ਲਈ ਲੁੱਛਦੀ ਹੈ, ਜਿਵੇਂ ਮਾਂ ਦੇ ਬੱਚੇ ਦੇ ਸਾਹਮਣੇ ਕੋਈ ਮਾਰ ਦੇਵੇ ਚਪੇੜ ਤੇ ਮਾਂ ਸਿਰ ਨਾ ਪਾੜ ਦੇਵੇ ਬੱਚੇ ਚਪੇੜ ਮਾਰਨ ਵਾਲੇ, ਲੜਦੀ ਹੈ ਨਾ ਮਾਂ, ਝਗੜਾ ਕਰਦੀ ਹੈ ਨਾ ਮਾਂ। ਤੇ ਜੇ ਅਸੀਂ ਸਹੀ ਮਾਨੇ ਵਿੱਚ ਮਾਤਾ ਪਿਤਾ ਮੰਨ ਲਈਏ ਉਸਨੂੰ, ਤਾਂ ਫਿਰ ਕੋਈ ਐਸੀ ਗੱਲ ਨਹੀਂ ਕਿ ਸਾਡਾ ਕੋਈ ਕਾਰਜ ਰੁਕ ਜਾਏ, ਜਾਂ ਸਾਡੇ ਕਾਰਜਾਂ 'ਚ ਵਿਘਨ ਪੈ ਜਾਏ, ਜਾਂ ਸਾਨੂੰ ਸ਼ਾਂਤੀ ਨਾ ਮਿਲੇ, ਜਾਂ ਸਾਡੇ ਵਿਕਾਰ ਦੂਰ ਨਾ ਹੋਣ, ਜਾਂ ਅਸੀਂ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚ ਨਾ ਸਕੀਏ। ਬਸ ਗੱਲ ਤਾਂ ਕੇਵਲ ਇਤਨੀ ਹੈ ਕਿ ਅਸੀਂ ਕਹਿੰਦੇ ਹਾਂ ਕਿ ਤੂੰ ਮਾਤ ਪਿਤਾ ਅੰਬਾਰਕ ਤੇਰੇ, ਪਰ ਮਾਤ ਪਿਤਾ ਮੰਨਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਕਹਿ ਰਹੇ ਨੇ ਕਿ ਉਸਦੇ ਦਰਸ਼ਨ ਸੱਤ ਨੇ ਤੇ ਸੱਤ ਪੇਖਣ ਹਾਰ, ਜਿਨ੍ਹਾਂ ਨੇ ਉਸਦੇ ਦਰਸ਼ਨ ਵੇਖ ਲਏ ਅਕਾਲ ਪੁਰਖ ਦੇ ਉਹ ਵੀ ਸੱਤ ਹੋ ਗਏ। ਅਗਲੀ ਪੰਕਤੀ 'ਚ ਕਹਿੰਦੇ ਹਨ,
ਨਾਮ ਸੱਤ ਸੱਤ ਧਿਆਵਨ ਹਾਰ,
ਉਸਦਾ ਨਾਮ ਸੱਤ ਹੈ ਪਰ ਉਸਨੂੰ ਜਿਨ੍ਹਾਂ ਨੇ ਧਿਆਇਆ, ਜਿਹੜੇ ਜਪਦੇ ਨੇ ਉਹ ਵੀ ਸੱਤ ਹੋ ਗਏ। ਸਤਿਗੁਰੂ ਜੀ ਕਹਿੰਦੇ ਉਹ ਵੀ ਸੱਤ ਨੇ, ਕਿਉਂਕਿ ਜਦੋਂ ਕੋਈ ਜਪ ਕੇ ਉਸ ਵਿੱਚ ਸਮਾ ਜਾਂਦਾ ਹੈ ਫਿਰ ਹੀ ਉਹ ਸੱਤ ਬਣੇਗਾ ਨਾ। ਜੇ ਪਹਿਲਾਂ ਬੂੰਦ ਸਾਗਰ ਤੋਂ ਥੋੜੀ ਦੂਰ, ਬਹੁਤ ਥੋੜੀ ਦੂਰ ਵੀ ਰਹੇ ਤਾਂ ਫਿਰ ਸਾਗਰ ਨਾਲ ਮਿਲ ਨਹੀਂ ਸਕੇਗੀ ਨਾ। ਜਦੋਂ ਬਿਲਕੁਲ ਸਾਗਰ ਦੇ ਵਿੱਚ ਗਿਰ ਗਈ ਉਦੋਂ ਬੂੰਦ ਤੇ ਸਾਗਰ ਇੱਕ ਹੋਣਗੇ। ਨਾਮ ਤਾਂ ਸੱਤ ਹੈ, ਧਿਆਉਣ ਵਾਲੇ ਵੀ ਸੱਤ ਨੇ, ਪਰ ਜੇ ਅਸੀਂ ਕਹੀਏ ਅਸੀਂ ਧਿਆਉਂਦੇ ਹਾਂ ਅਸੀਂ ਵੀ ਸੱਤ ਬਣ ਗਏ, ਅਜੇ ਨਹੀਂ। ਅਜੇ ਤਾਂ ਬੂੰਦ ਦਾ ਸਾਗਰ ਤਾਂ ਬੜਾ ਫਾਸਲਾ ਹੈ। ਸਾਗਰ ਵਿੱਚ ਗਿਰ ਕੇ ਬੂੰਦ ਨੂੰ ਆਪਣਾ ਆਪਾ ਮਿਟਾਉਣਾ ਪਏਗਾ ਤਾਂ ਸੱਤ ਹੋ ਪਾਓਗੇ, ਉਤਨੀ ਦੇਰ ਤੱਕ ਨਹੀਂ। ਸਰ ਸਤਿਗੁਰੂ ਪਾਤਸ਼ਾਹ ਅੱਗੇ ਕਹਿ ਰਹੇ ਹੈ,
ਆਪ ਸਤ ਸਤ ਸਭ ਧਾਰੀ,
ਉਹ ਈਸ਼ਵਰ ਆਪ ਸਤ ਹੈ ਔਰ ਉਸ ਦੀ ਧਾਰੀ ਬਣਾਈ ਹੋਈ ਪ੍ਰਕਿਰਤੀ ਇਹ ਵੀ ਸੱਚ ਹੈ। ਤੁਸੀਂ ਕਹੋਗੇ ਬਾਣੀ ਕਹਿੰਦੀ ਝੂਠ ਹੈ, ਪ੍ਰਕਿਰਤੀ ਜੋ ਦੀਸ਼ਾ ਸਸਗਲ ਬਿਨਾਸ ਹੈ, ਪਰ ਤੁਸੀਂ ਜਦੋਂ ਗਹਿਰੀ ਅੱਖ ਨਾਲ ਦੇਖੋਗੇ ਦਰਸ਼ਨ ਹਾਰ ਵਿੱਚ ਵੀ ਸੱਤ ਛੁਪਿਆ ਹੈ, ਉਹੀ ਤਾਂ ਸੱਤ ਹੈ ਜੋ ਸਾਨੂੰ ਦਿਸਦਾ ਨਹੀਂ। ਦਰਖਤ ਵਿੱਚ ਕੁਝ ਵੱਧ ਰਿਹਾ ਹੈ, ਅਸੀਂ ਉਹਦੇ ਪੱਤੇ ਦੇਖ ਸਕਦੇ, ਉਹਦੀਆਂ ਟਾਹਣੀਆਂ ਦੇਖ ਸਕਦੇ, ਉਹਦੇ ਫੁੱਲ ਦੇਖ ਸਕਦੇ, ਉਹਦਾ ਫਲ ਦੇਖ ਸਕਦੇ, ਪਰ ਜਿਹੜੀ ਸ਼ਕਤੀ ਉਹ ਸਭ ਕੁਝ ਕਰ ਰਹੀ ਹੈ ਉਸ ਨੂੰ ਨਹੀਂ ਦੇਖ ਸਕਦੇ। ਤੁਹਾਡੇ ਵਿੱਚ ਬੈਠ ਕੇ ਬੋਲਣ ਵਾਲੀ ਸ਼ਕਤੀ ਨੂੰ ਨਹੀਂ ਦੇਖਿਆ ਜਾ ਸਕਦਾ, ਦੇਖਣ ਵਾਲੀ ਸ਼ਕਤੀ ਨੂੰ ਤੁਸੀਂ ਨਹੀਂ ਦੇਖ ਸਕਦੇ। ਜੋ ਸ਼ਕਤੀ ਤੁਹਾਡੇ ਅੰਦਰ ਬੈਠ ਕੇ ਸੁਣਦੀ ਹੈ ਉਸਨੂੰ ਤੁਸੀਂ ਨਹੀਂ ਦੇਖ ਸਕਦੇ, ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ, ਬੋਲ ਸਕਦੇ ਹੋ, ਪਰ ਉਸ ਸ਼ਕਤੀ ਨੂੰ ਨਹੀਂ ਦੇਖ ਸਕਦੇ। ਤੁਸੀਂ ਕਹਿੰਦੇ ਮੈਂ ਜ਼ਬਾਨ ਨਾਲ ਬੋਲਿਆ ਹੈ, ਜ਼ਬਾਨ ਥੋੜ੍ਹਾ ਬੋਲਦੀ, ਨਾ ਅੱਖਾਂ ਦੇਖਦੀਆਂ, ਨਾ ਕੰਨ ਸੁਣਦੇ, ਨਾ ਹੱਥ ਪੈਰ ਕੁਝ ਕਰਦੇ, ਨਾ ਦਿਮਾਗ ਸੋਚਦਾ, ਉਹ ਆਪ ਹੀ ਹੈ ਜੋ ਸੁਣਦਾ, ਬੋਲਦਾ, ਦੇਖਦਾ, ਕਰਦਾ। ਉਹ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਉਹ ਆਪ ਸੱਤ ਹੈ, ਔਰ ਉਸਦੀ ਬਣਾਈ ਹੋਈ ਸਾਰੀ ਸ੍ਰਿਸ਼ਟੀ ਸੱਚ ਹੈ, ਕਿਉਂਕਿ ਉਸਨੇ ਆਖਰ ਮਿੱਟੀ ਤੋਂ ਬਣਾਈ ਹੈ ਨਾ, ਤੇ ਜਦੋਂ ਮਿੱਟੇਗੀ ਮਿੱਟੀ ਹੋ ਜਾਏਗੀ ਨਾ, ਤੇ ਫਿਰ ਝੂਠ ਕਿਵੇਂ ਹੋਈ। ਜਦੋਂ ਮਿੱਟੇਗੀ ਮਿੱਟੀ ਤੋਂ ਬਣਾਈ ਪੰਜ ਤੱਤ ਕੋ ਤਨ ਰਚਿਓ, ਜਦੋਂ ਸਭ ਕੁਝ ਸਾਨੂੰ ਦਿਸਦਾ ਮਿੱਟ ਜਾਏਗਾ, ਉਹ ਪੰਜ ਤੱਤ ਤਾਂ ਨਹੀਂ ਮਿੱਟਣਗੇ ਨਾ। ਇਸ ਕਰਕੇ ਇਹ ਵੀ ਸੱਚ ਹੈ, ਜੋ ਉਸਨੇ ਬਣਾਈ ਹੈ ਉਹ ਵੀ ਸੱਚ ਹੈ। ਸਤਿਗੁਰੂ ਜੀ ਕਹਿੰਦੇ ਨੇ ਅਗਲੀਆਂ ਪੰਕਤੀਆਂ ਚ ਕਹਿ ਰਹੇ,
ਆਪੇ ਗੁਣ ਆਪੇ ਗੁਣਕਾਰੀ।
ਗੁਰੂ ਪਾਤਸ਼ਾਹ ਚ ਕਹਿੰਦੇ ਗੁਣ ਵੀ ਆਪ ਹੈ, ਔਰ ਗੁਣਕਾਰੀ ਗੁਣਾਂ ਨੂੰ ਧਾਰਨ ਕਰਨ ਵਾਲਾ ਵੀ ਆਪ ਹੈ, ਕੋਈ ਦੂਸਰਾ ਨਹੀਂ ਹੈ।
ਸਭ ਦਾ ਸਤ ਸਤ ਪ੍ਰਭ ਭਗਤਾ।
ਉਹ ਸ਼ਬਦ ਬ੍ਰਹਮ ਸਤ ਹੈ। ਯਾਦ ਰੱਖੋ, ਤੁਸੀਂ ਇੱਕ ਗੱਲ ਹਮੇਸ਼ਾ ਕਹਿੰਦੇ ਹੋ ਕਿ ਸ਼ਬਦ ਤੇ ਸੁਰਤ ਦਾ ਮੇਲ ਕਰਾਉਣਾ। ਕੱਲ ਵੀ ਮੈਨੂੰ ਇੱਕ ਸੱਜਣ ਦਾ ਟੈਲੀਫੋਨ ਆਇਆ, ਕਹਿਣ ਲੱਗਾ ਇੱਕ ਸਬਜੈਕਟ ਤੇ ਇੱਕ ਘੰਟੇ ਦੀ ਵਿਚਾਰ ਕਰਕੇ ਸਾਨੂੰ ਭੇਜੋ ਟੇਪ। ਸ਼ਬਦ ਤੇ ਸੁਰਤ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਅਸੀਂ ਨਹੀਂ ਜਾਣਦੇ ਸ਼ਬਦ ਕੀ ਹੈ, ਸਾਨੂੰ ਸ਼ਬਦ ਦਾ ਗਿਆਨ ਹੀ ਨਹੀਂ। ਯਾਦ ਰੱਖਿਓ, ਲਿਖਦੇ ਹੋ ਨਾ, ਉਹਨਾਂ ਨੂੰ ਕੀ ਕਹਿੰਦੇ ਹੋ ਅੱਖਰਾਂ ਨੂੰ? ਸ਼ਬਦ। ਜਦੋਂ ਕੋਈ ਬੋਲਦਾ ਉਸਨੂੰ ਕੀ ਕਹਿੰਦੇ ਹੋ? ਸ਼ਬਦ। ਸੈਕਟਰੀ ਅਨਾਊਂਸ ਕਰਦਾ ਸਟੇਜ ਤੋਂ ਕਿ ਚਾਰ ਸ਼ਬਦ ਫਲਾਣਾ ਕਹੇਗਾ। ਹੁਣ ਨਾ ਤਾਂ ਲਿਖੇ ਹੋਏ ਅੱਖਰ ਤੁਹਾਡੇ ਗੁਰੂ ਨੇ, ਨਾ ਉਸਦੇ ਕਹੇ ਹੋਏ ਸ਼ਬਦ ਤੁਹਾਡੇ ਗੁਰੂ ਨੇ, ਫਿਰ ਉਹ ਕਿਹੜਾ ਸ਼ਬਦ ਹੈ ਜਿਸ ਨੂੰ ਤੁਸੀਂ ਗੁਰੂ ਕਹਿੰਦੇ? ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸ਼ਬਦ ਦਾ ਅਰਥ ਹੈ ਬ੍ਰਹਮ, ਸ਼ਬਦ ਸਤ, ਸਤ ਪ੍ਰਭ ਬਖਤਾ। ਉਹ ਬ੍ਰਹਮ ਆਪ ਸੱਚ ਹੈ, ਔਰ ਉਸ ਪ੍ਰਭੂ ਨੂੰ ਬਕਣ ਵਾਲਾ, ਕਹਿਣ ਵਾਲਾ, ਬੋਲਣ ਵਾਲਾ। ਯਾਦ ਰੱਖਿਓ, ਸ਼ਬਦਾਂ ਦੇ ਅਰਥ ਸਮਾਂ ਪਾ ਕੇ ਬਦਲਦੇ ਰਹਿੰਦੇ ਨੇ। ਕਦੇ ਬਕਣ ਦਾ ਅਰਥ ਸੀ ਬੋਲਣਾ। ਜਨਮ ਸਾਖੀ ਪੜ੍ਹੋ ਗੁਰੂ ਨਾਨਕ ਸਾਹਿਬ ਦੀ, ਉਹਦੇ ਵਿੱਚ ਜ਼ਿਕਰ ਆਉਂਦਾ ਤਬ ਬਾਬਾ ਬਕਾ, ਬਾਬਾ ਬੋਲਿਆ। ਬੋਲਣ ਵਾਲੇ ਨੂੰ ਵਕਤਾ ਇਸ ਲਈ ਕਹਿੰਦੇ ਨੇ ਕਿ ਬੋਲਣਾ ਹੈ ਵਕਤਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਬ੍ਰਹਮ ਸੱਤ ਹੈ, ਔਰ ਉਸ ਪ੍ਰਭੂ ਦਾ ਵਕਤਾ, ਉਹਨੂੰ ਉਚਾਰਨ ਵਾਲਾ, ਉਹ ਵੀ ਸੱਤ ਹੈ, ਝੂਠ ਨਹੀਂ ਹੈ।
ਸੁਰਤ ਸਤ ਸਤ ਜਸ ਸੁਨਤਾ।
ਸੁਰਤ ਵੀ ਸੱਤ ਹੈ, ਔਰ ਉਸ ਦੇ ਜਸ ਨੂੰ ਸੁਣਨ ਵਾਲੀ ਸੁਰਤ, ਉਸ ਦੇ ਜਸ ਨੂੰ ਸੁਣਨ ਵਾਲਾ ਵਿਅਕਤੀ ਜੋ ਸੁਰਤ ਕਰਕੇ ਸੁਣਦਾ ਹੈ, ਉਹ ਵੀ ਸੱਤ ਹੈ। ਸਤਿਗੁਰੂ ਜੀ ਕਹਿੰਦੇ ਨੇ
ਬੁਝਣਹਾਰ ਕਾ ਸਤ ਸਭ ਹੋਏ।
ਜਿਹੜਾ ਜਾਣਨ ਵਾਲਾ ਹੈ ਉਹਦੇ ਲਈ ਸਭ ਕੁਝ ਸੱਤ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਨਾਨਕ ਸਤ ਸਤ ਪ੍ਰਭ ਸੋਏ।
ਗੁਰੂ ਵੀ ਸੱਤ ਹੈ ਤੇ ਉਹ ਪ੍ਰਭੂ ਵੀ ਸੱਤ ਹੈ। ਆਪ ਜੀ ਨੇ ਬਚਨ ਕਹਿੰਦੇ ਨਾਨਕ ਸੱਤ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਹੈ ਨਾ, ਤਾਂ ਆਪ ਕਹਿੰਦੇ ਨੇ ਮੇਰਾ ਗੁਰੂ ਗੁਰੂ ਨਾਨਕ ਸੱਤ ਹੈ। ਸੱਤ ਪ੍ਰਭ ਸੋਏ, ਉਹ ਪ੍ਰਭੂ ਵੀ ਸੱਤ ਹੈ। ਅੱਗੇ ਕਹਿ ਰਹੇ
ਸਤ ਸਰੂਪ ਹਿਰਦੈ ਜਿਨ ਮਾਨਿਆ।
ਜਿਸ ਨੇ ਈਸ਼ਵਰ ਨੂੰ ਸਤ ਸਰੂਪ ਕਰਕੇ ਆਪਣੇ ਹਿਰਦੇ ਵਿੱਚ ਮਨ ਲੈਣਾ ਕੀਤਾ।
ਕਰਨ ਕਲਾਵਨ ਤਿੰਨ ਮੂਲ ਪਛਾਣਿਆ।
ਸਭ ਕੁਝ ਕਰਨ ਵਾਲਾ, ਹਰ ਜੀਵਾਂ ਤੋਂ ਕਰਾਵਣ ਵਾਲਾ, ਸਾਰੀ ਪ੍ਰਕਿਰਤੀ ਦਾ ਮੂਲ ਮੁੱਢ, ਸਾਰੇ ਵੇਦਾਂ ਸ਼ਾਸਤਰਾਂ ਦਾ ਸਿਧਾਂਤ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਵਿਅਕਤੀ ਨੇ ਪਛਾਣ ਲੈਣਾ ਕੀਤਾ ਜਿਸ ਨੇ ਉਸ ਪ੍ਰਭੂ ਨੂੰ ਜੋ ਕਰਨ ਕਰਾਵਨ ਹਾਰ ਕਰਨ ਕਰਾਵਨ ਤਿੰਨ ਮੂਲ ਪਛਾਣਿਆ, ਪ੍ਰਕਿਰਤੀ ਦਾ ਮੁੱਢ ਤਮਾਮ ਜੀਵਾਂ ਤੋਂ ਕਰਾਵਣ ਵਾਲਾ, ਆਪ ਜੀਵਾਂ ਨੂੰ ਪੈਦਾ ਕਰਨ ਵਾਲਾ, ਉਸ ਨੂੰ ਉਹਨੇ ਜਾਣ ਲਿਆ ਜਿਸ ਨੇ ਸੱਤ ਸਰੂਪ ਹਿਰਦੈ ਜਿਨ ਮੰਨਿਆ, ਜਿਸ ਨੇ ਆਪਣੇ ਹਿਰਦੇ ਵਿੱਚ ਉਸ ਨੂੰ ਸੱਤ ਸਰੂਪ ਕਰਕੇ ਮੰਨ ਲਿਆ, ਉਹਨੇ ਕਰਨ ਕਰਾਵਨ ਤਿੰਨ ਮੂਲ ਪਛਾਣਿਆ, ਸਭ ਕੁਝ ਕਰਨ ਤੇ ਕਰਾਉਣ ਵਾਲੇ ਈਸ਼ਵਰ ਨੂੰ ਜੋ ਸਭ ਦਾ ਮੁੱਢ ਹੈ ਉਸ ਨੂੰ ਪਛਾਣ ਲੈਣਾ ਕੀਤਾ।
ਜਾ ਕਰਦਾ ਵਿਸ਼ਵਾਸ ਪ੍ਰਭ ਆਇਆ,
ਜਿਸ ਵਿਅਕਤੀ ਦੇ ਹਿਰਦੇ ਵਿੱਚ ਪ੍ਰਭੂ ਪ੍ਰਤੀ ਵਿਸ਼ਵਾਸ ਪੈਦਾ ਹੋ ਗਿਆ, ਭਰੋਸਾ ਆ ਗਿਆ,
ਤਤ ਗਿਆਨ ਤਿਸ ਮਨ ਪ੍ਰਗਟਾਇਆ,
ਉਸ ਤੱਤਵ ਦਾ ਗਿਆਨ, ਉਸ ਮੂਲ ਦਾ ਗਿਆਨ, ਉਸ ਈਸ਼ਵਰ ਦਾ ਗਿਆਨ ਐਸੇ ਵਿਅਕਤੀ ਦੇ ਮਨ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਪ੍ਰਗਟਾਇਆ, ਪ੍ਰਗਟ ਹੋ ਗਿਆ।
ਪੈ ਤੇ ਨਿਰਭਉ ਹੋਏ ਬਸਾਨਾ,
ਵਿਅਕਤੀ ਉਹੀ ਹੈ, ਪਹਿਲਾਂ ਡਰਦਾ ਹੈ, ਹੁਣ ਈਸ਼ਵਰ ਦਾ ਗਿਆਨ ਹੋ ਗਿਆ, ਹੁਣ ਡਰਦਾ ਨਹੀਂ, ਨਿਰਭਉ ਹੋ ਗਿਆ। ਕਿਉਂਕਿ ਨਿਰਭਉ ਵਿਅਕਤੀ ਉਦੋਂ ਹੁੰਦਾ ਜਦੋਂ ਨਿਰਭਉ ਨਾਲ ਜੁੜ ਜਾਂਦਾ। ਬਾਣੀ ਨੇ ਐਸੇ ਬਚਨ ਕਹੇ ਨੇ, ਨਿਰਭਉ ਜਪੈ ਸਗਲ ਭਉ ਮਿਟੈ। ਐਸਾ ਵੀ ਜਣਾਉਣ ਲਈ ਸਾਨੂੰ ਬਚਨ ਕਹਿ ਕੇ ਪੈ ਤੇ ਨਿਰਭਉ ਡਰਦਾ, ਫਿਰ ਇਹਦੇ ਅੰਦਰ ਨਿਰਭਉ ਨਿਰੰਕਾਰ ਵਾਸ ਕਰਦਾ ਹੈ, ਫਿਰ ਇਹ ਭੈ ਤੋਂ ਕਿਉਂ ਡਰ ਰਿਹਾ ਹੈ, ਹੁੰਦੀ ਕੋ ਅਣਹੁਣ ਦੀ ਕਿਰਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਹੈ ਉਸ ਨੂੰ ਉਹ ਕਿਉਂ ਚੁਰਾ ਰਿਹਾ ਹੈ ਜੋ ਹੈ ਨਹੀਂ। ਭੈ ਤੇ ਨਿਰਭਉ ਹੋਏ ਬਸਾਨਾ, ਕਦੇ ਭੈ ਵਿੱਚ ਸੀ, ਡਰਦਾ ਸੀ, ਹੁਣ ਚਿੰਤਨ ਕੀਤਾ ਉਸ ਨਾਲ ਮਿਲ ਗਿਆ ਤੇ ਫਿਰ ਗਿਆਨ ਪ੍ਰਗਟ ਹੋ ਗਿਆ, ਫਿਰ ਕੋਈ ਭੈ ਨਹੀਂ ਰਿਹਾ, ਨਿਰਭਉ ਹੋ ਗਿਆ। ਅਗਲੀ ਪੰਕਤੀ ਚ ਕਹਿ ਰਿਹਾ,
ਜਿਸ ਤੇ ਉਪਜਿਆ ਤਿਸ ਮਾਏ ਸਮਾਨਾ,
ਜਿਸ ਪ੍ਰਭੂ ਤੋਂ ਪੈਦਾ ਹੋਇਆ ਸੀ ਉਸੇ ਪ੍ਰਭੂ ਵਿੱਚ ਹੀ ਸਮਾ ਗਿਆ, ਇਸ ਕਰਕੇ ਨਿਰਭਉ ਹੋ ਗਿਆ, ਕੋਈ ਭੈ ਨਹੀਂ। ਅਗਲੀ ਪੰਕਤੀ ਚ ਕਹਿ ਰਿਹਾ,
ਬਸ ਮਾਏ ਬਸ ਗਡਾਈ,
ਕਹਿੰਦੇ ਭਾਈ ਜਿਵੇਂ ਕਿਸੇ ਵਸਤੂ ਵਿੱਚ ਲਿਆ ਕੇ ਕੋਈ ਵਸਤੂ ਰੱਖ ਦੇਈਏ, ਉਹਦੇ ਵਿੱਚ ਮਿਲਾ ਦੇਈਏ, ਗਡਾਈ ਤੋਂ ਭਾਵ ਹੈ ਮਿਲ ਲੈਣਾ, ਕਿਸੇ ਵਸਤੂ ਵਿੱਚ ਲਿਆ ਕੇ ਦੂਸਰੀ ਵਸਤੂ ਮਿਲਾ ਦੇਈਏ, ਹਾਂਜੀ,
ਤਾਂ ਕੋ ਪਿੰਨ ਨਾ ਕਹਿਣਾ ਜਾਈ,
ਜਿਵੇਂ ਦੁੱਧ ਵਿੱਚ ਦੁੱਧ ਪਾ ਦਿਓ, ਪਾਣੀ ਵਿੱਚ ਪਾਣੀ ਪਾ ਦਿਓ, ਹੁਣ ਉਹ ਵੱਖ ਤਾਂ ਨਹੀਂ ਹੈ ਨਾ, ਐਵੇਂ ਜੀਵ ਤੇ ਈਸ਼ਵਰ ਵੀ ਵੱਖ ਨਹੀਂ। ਇੱਕ ਭੁਲੇਖਾ ਹੈ ਜੀਵ ਨੂੰ ਕਿ ਮੈਂ ਤੇ ਈਸ਼ਵਰ ਵੱਖ ਹਾਂ, ਪਰ ਸਤਿਗੁਰੂ ਇਹਨੂੰ ਬੜੇ ਸਾਫ ਸ਼ਬਦਾਂ ਵਿੱਚ ਐਸੇ ਬਚਨ ਕਹਿੰਦੇ ਨੇ ਕਿ ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ, ਤੂੰ ਹੀ ਰੱਬ ਹੈ, ਕੋਈ ਦੂਰ ਨਹੀਂ ਹੈ ਰੱਬ ਤੇ ਤੂੰ। ਪਰ ਬੰਦਾ ਬਰਦਾਸ਼ਤ ਨਹੀਂ ਕਰਦਾ, ਔਰ ਇੱਥੋਂ ਤੱਕ ਤਾਂ ਤੁਸੀਂ ਬਰਦਾਸ਼ਤ ਕਰ ਸਕਦੇ ਹੋ ਕਿ ਮੈਂ ਕਹਾਂ ਤੁਸੀਂ ਰੱਬ ਹੋ, ਰੱਬ ਦਾ ਰੂਪ ਹੋ, ਤੁਸੀਂ ਬਰਦਾਸ਼ਤ ਕਰ ਜਾਓ। ਮੈਂ ਤੁਹਾਨੂੰ ਰੱਬ ਕਹਾਂ, ਤੁਸੀਂ ਬਰਦਾਸ਼ਤ ਕਰ ਜਾਓਗੇ, ਪਰ ਜੇ ਮੈਂ ਇਹ ਡਿਕਲੇਅਰ ਕਰਦਾ ਮੈਂ ਕਹਾਂ ਮੈਂ ਰੱਬ ਹਾਂ, ਫਿਰ ਤੁਸੀਂ ਬਰਦਾਸ਼ਤ ਨਹੀਂ ਕਰੋਗੇ। ਮਨੁੱਖ ਦੀ ਸੋਚ ਐਸੀ ਹੋ ਗਈ ਕਿ ਬ੍ਰਹਮ ਨੂੰ ਜਾਣਨ ਤੋਂ ਬਿਨਾਂ, ਬਾਣੀ ਕਹਿੰਦੀ ਬਿਨ ਨਾਵੇਂ ਜਗ ਕਮਲਾ ਫਿਰੈ ਗੁਰਮੁਖ ਨਜ਼ਰੀ ਆਇਆ, ਉਸ ਨੂੰ ਜਾਣਨ ਤੋਂ ਬਿਨਾਂ ਇਹ ਪਾਗਲ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਜਿਵੇਂ ਵਸਤੂ ਵਿੱਚ ਵਸਤੂ ਮਿਲਾ ਦਿੱਤੀ ਜਾਏ ਤੇ ਉਸ ਨੂੰ ਭਿੰਨ ਨਹੀਂ ਕਿਹਾ ਜਾ ਸਕਦਾ। ਅਗਲੀ ਪੰਕਤੀ ਚ ਕਹਿੰਦੇ ਹਨ,
ਬੂਜੈ ਬੂਜਨ ਹਾਰ ਵਿਵੇਕ,
ਐਸੇ ਵਿਵੇਕ ਗਿਆਨ ਨੂੰ, ਬਿਬ ਏਕ ਦੁਆ ਤੋਂ ਇੱਕ ਹੋਣ ਦੀ ਕਲ ਨੂੰ ਕੋਈ ਬੁੱਝਣ ਹਾਰਾ ਹੀ ਬੁੱਝਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ,
ਨਾਰਾਇਣ ਮਿਲੇ ਨਾਨਕ ਏਕ,
ਜਦੋਂ ਕੋਈ ਬੁੱਝਦਾ ਹੈ ਤਾਂ ਵਿਵੇਕ ਗਿਆਨ ਦੁਆਰਾ ਬੁੱਝਦਾ ਹੈ, ਪਰ ਉਸ ਨੂੰ ਪਤਾ ਚੱਲ ਜਾਂਦਾ ਹੈ ਫਿਰ ਉਹ ਕੀ ਹੁੰਦਾ, ਨਾਰਾਇਣ ਮਿਲੇ ਨਾਨਕ ਏਕ, ਇੱਕ ਗੁਰੂ ਦੇ ਆਸਰੇ ਤੇ ਉਹ ਨਾਰਾਇਣ ਨਿਰੰਕਾਰ ਨਾਲ ਭੇਦ ਹੋ ਜਾਂਦਾ ਹੈ।
ठाकर का सेवक आज्ञाकारी
ओदिया निशानियां ने उस मालिक के दर का सेवक जेड़ा है वो आज्ञाकारी होएगा सत वचन कहण वाला होएगा अगली पंक्ति च कह देने
ठाकर का सेवक सदा पुजारी
उस मालिक का सेवक सदा पूजा विच जुटिया रहेगा सेवा विच जुटिया रहेगा अगली पंक्तियां दस रहे ने लक्षण दस रहे ने उसके सेवक
ठाकर के सेवक का मन प्रतीत
ओदी तीजी निशानी है कि उसके मन विच अपने मालिक प्रति प्रतीत होएगी विश्वास होगा
ठाकर के सेवक की निर्मल रीत
कहने उसके सेवक की रीति ओदी करनी ओदे रस्मो रिवाज वो भी निर्मल होंगे अगली पंक्तियां कह रहे हैं
ठाकर का सेवक जाने संग
गज के आखो सतनाम श्री असि दावे कही जाने ना असि सेवक और साहब सतगुरु पातशाह कहने भाई मालक नू उस ठाकर नू सेवक अपने नाल जानता है कि सदा अंग संगे अभंग विभूते मेरे नाल है सदा वो मेरे संग सदा है नाले धन गुरु पातशाह जी कहते ठाकर को सेवक जाना संग वो अपने नाल जानता है अगली पंक्ति कहते हैं
रब का सेवक नाम का रंग
ओदी ए निशानी भी है कि प्रभु का सेवक नाम का रंग नाम नाल प्रेम करता है
सेवक को प्रभु पालन हारा
ऐसे सेवक नु प्रभु पालन हारा है उसकी प्रतिपालना करता है प्रभु
सेवक की राख है निरंकारा
ऐसे अपने सेवक की निरंकार इज्जत रखता है सतगुरु जी कह रहे हैं
सो सेवक जिस दया प्रभु तारा
गुरुदेव जी कह रहे सेवक भाई उस हो सकता है जिस ते ओ प्रभु दया कर दिंदा है
नानक सो सेवक सास सास समारा
ऐसा सेवक फिर भाई प्रभु नू एक एक श्वास नाल समारा ते भावे सिमरदा है जपदा है
अपने जन का पर्दा ढाका
प्रभु की करदा है अपने प्यारे दे पर्दे कज लेंदा है
अपने सेवक की सर पर रख
अपने सेवक की सर पर जरूर ही इज्जत रखता है सतगुरु जी कह रहे हैं
अपने दास को दे वडाई
जदों कोई सेवक सही माने में सेवक बन जाता है फिर वह निरंकार की करता है अपने दास को दे वडाई अपने दास नू वड्याई दिंदा है जिवें गुरु अर्जन देव साहब ने पुत्र दा वर प्राप्त करने लई बाबा बुढ़ा जी ने वड्याई दी अपने दास को दे वड्याई कि गुरु अर्जन देव साहब माता गंगा नू नहीं कह सकते कि पुत्र हो जाएगा भाई अपने दास नू वड्याई देने लई माता गंगा नू बाबा बुढ़ा जी पास भेजा जा प्रसादे पका के लैके जाके बाबे बुढ़े नू शिका ते फिर वो बाबा बुढ़ा तेनू पुत्र होने दा वर देवेगा अपने दास नू वड्याई बख्शिश की थी सतगुरु जी कह रहे हैं
अपने सेवक को नाम जपाई
वो अपने सेवका नू नाम जपाउंदा है सतगुरु जी कहते हैं
अपने सेवक की आप पत रख
वो आप अपने सेवका की पत इज्जत रखना करता है
ताकि गत मित कोई ना लाख
ताकि गत रीति दी मित मर्यादा कोई ना लख है कोई लख नहीं सकता जान नहीं सकता
प्रभु के सेवक को ना पहुंचे
प्रभु दे सेवक दे बराबर कोई पुजदा नहीं है सतगुरु जी कह रहे हैं
प्रभु के सेवक ऊंच ते ऊंचे
जेड़े प्रभु दे सेवक ने ओ उच्चिया तो भी उच्चे हैं सतगुरु जी कह रहे हैं भाई
जो प्रभु अपनी सेवा लाया
जिस ते दया करके प्रभु ने अपनी सेवा विच जिस जीव नू जिस सेवक नू ला लेना कीता
नानक सो सेवक देह जिस प्रगटाया
ऐसा सेवक धन गुरु पातशाह जी कहंदे भाई दसे दिशा विच प्रगट हो गया जिस नू उन्हें अपनी सेवा च ला लिया अज साडे सामने मिसालां ने भाई मंझ की मिसाल है भाई बहलो की मिसाल है ਭਾਈ ਬੀਰੀ ਚੰਦ ਦੀ ਮਿਸਾਲ ਹੈ, ਅਨੇਕਾਂ ਇਤਿਹਾਸਕ ਮਿਸਾਲਾਂ ਨੇ ਕਿ ਜਿਸ ਨੂੰ ਆਪਣੀ ਸੇਵਾ ਤੇ ਉਹਨੇ ਲਾ ਲਿਆ, ਨਾਨਕ ਸੋ ਸੇਵਕ ਦਹਿ ਦਸ ਪ੍ਰਗਟਾਇਆ, ਉਹ ਦਸੇ ਦਿਸ਼ਾ ਵਿੱਚ ਹੀ ਪ੍ਰਗਟ ਹੋ ਗਿਆ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ, ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।